मन वृत्तियां एकाग्र करके सरवण करिए। एकाग्रता बनाउण वास्ते समूह माई भाई आखो जी सतनाम
श्री वाहेगुरु साहिब जी।
सतनाम श्री
वाहेगुरु साहिब जी। चौपाए भीम चंद कपटी मत मंद।
राजा भीम चंद जो बड़ा बड़ा कपटी है और माड़ी पैड़ी मत दा कुमत दा धारनी है।
लरत मरत दुख पाए बिलंद।
इन्हें पहला सतगुरां नाल बड़िया लड़ाइयां करके वेख लिया ने, बड़े बंदे मरवा के वेख ले ने। लड़द्या मरद्या इन्हें सतगुरां दे नाल बड़े बड़े भारी दुख प्राप्त कीते। भीम चंद नूं दाढे दुख मिले।
वहर मेल की बात बनाई।
होने ने बारों बारों तां सतगुरां नाल मेल कर लिया, अपने वजीर भेज के अहलकार भेज के कई तरह दे सतगुरां दे कोल मेवे दे नजराने पिटावां भेज भेज के बारों तां इन्हें सतगुरां दे नाल संधि कर ली। मूह दा यानी कि मिठा हो गया पर मन च कुछ होर है। मूह तो तां बड़ियां मिठियां मिठियां गुरु साहब जी दे प्रति गल्लां करदा है पर मन विच कुछ होर है। जिवें गुरबाणी दा भी महावाक है, जिन मन होर मुख होर से कंढे कच्चिया। मन विच होर ते मुख विच होर। मूह तो तां इन्ने सतगुरां दे नाल बाहरों तां जिहड़ी किरिया रखी उह मेल मिलाप दी रखी, पर अंदर ए जड़ा है वह बड़ा बड़ा भारी कपट छल ते फरेब चल रहा है।
अंतरगति विरोध उठाई।
बाहरों ता मेल मिलाप की बिरती रखी है, अपने वजीरां नूं गुरु साहब दे कोल भेजदा रहिंदा, प्यार दियां गल्लां गुरु साहब नाल करदा, पर अपने अंदर गुरु साहब जी दे प्रति बड़ा भारी विरोध ते दुश्मनी पाल के रखदा है। दुश्मनी प्रगट क्यों नहीं करता? क्योंकि इन्हू पता है कि मैं पहला गुरु साहब न लड़ के वेख लिया, हार ही मिली है, अपने बंदे ही मरवाए ने, अपने कई रिश्तेदार मैं जंग दे मैदान च मरवा ले ने। इस करके हुण अंदर विरोध दी बिरती रखदा, बाहरों मिठा बन के सतगुरां नाल रहिंदा है।
निज मंत्रन को निकट बिठाए।
अपने मंत्रियां नूं अपने वजीरां नूं अपने कोल बिठा लिया। जिहड़े दे वजीर सन खास अहलकार सन उन्हां नूं अपने कोल बिठाया है।
मसलत कीनी मिल समुदाए।
और इन्हां सारिआं ने रल के अपने मंत्रियां नाल भीम चंद ने जिहड़े दे वजीर सी अहलकार सी सलाहकार सन उन्हां नाल राजे भीम चंद ने रल के सलाह कीती है।
अब तो शांत बखेड़ा पयो।
कहिंदा हुण चलो जिहड़ा बखेड़ा सी रोज रोज दा साडा झगड़ा हुंदा सी गुरु जी नाल, उधरों गुरु जी दे सिंह भी साडे आ के परजा दे पिंडां नूं नगरां नूं उजाड़दे सन, थे बणांदे सन, रोज ही किते ना किते लड़ाई झगड़ा हुंदा सी। ਉਹ ਲੜਾਈਆਂ ਝਗੜੇ ਹੁਣ ਮਿਟ ਗਏ ਨੇ, ਹੁਣ ਸ਼ਾਂਤੀ ਬਣ ਗਈ ਹੈ, ਬਖੇੜਾ ਹੁਣ ਸ਼ਾਂਤ ਹੋ ਗਿਆ ਹੈ।
ਤਉ ਪੰਥ ਦੇਖੋ ਬਿਰਧਯੋ।
ਪਰ ਫਿਰ ਵੀ ਵੇਖੋ ਕਿ ਜਿਹੜਾ ਗੁਰੂ ਦਾ ਪੰਥ ਹੈ ਉਹ ਕਿਵੇਂ ਵੱਧ ਰਿਹਾ ਹੈ। ਪਰ ਜਿਹੜਾ ਗੁਰੂ ਦਾ ਪੰਥ ਹੈ ਉਹ ਦਿਨ ਪ੍ਰਤੀ ਦਿਨ ਵੱਧ ਰਿਹਾ, ਪੰਥ ਦੇ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ।
ਲੜਨ ਗੁਰੂ ਸੰਗ ਬਣੇ ਨਾ ਕੋਈ।
ਸਾਡਾ ਗੁਰੂ ਜੀ ਦੇ ਨਾਲ ਹੁਣ ਲੜਨਾ ਨਹੀਂ ਬਣਦਾ। ਜੇ ਹੁਣ ਆਖੀਏ ਕਿ ਅਸੀਂ ਗੁਰੂ ਜੀ ਨਾਲ ਲੜਾਈ ਕਰੀਏ, ਉਹਨਾਂ ਨਾਲ ਲੜੀਏ, ਹੁਣ ਗੁਰੂ ਜੀ ਦੇ ਨਾਲ ਸਾਡਾ ਲੜਨਾ ਨਹੀਂ ਬਣਦਾ।
ਸੁਪੱਟ ਹਜ਼ਾਰੋਂ ਮਾਰਤ ਸੋਈ।
ਕਿਉਂਕਿ ਜੇ ਲੜਾਈ ਕਰਦੇ ਹਾਂ, ਲੜਾਈ ਕਰਕੇ ਗੁਰੂ ਸਾਡੇ ਕੋਲੋਂ ਕਦੇ ਜਿੱਤਿਆ ਨਹੀਂ ਜਾ ਸਕਦਾ। ਲੜਾਈ ਕਰਕੇ ਅਸੀਂ ਆਪਣੇ ਹਜ਼ਾਰਾਂ ਸੂਰਮੇ ਮਰਵਾ ਲਏ ਨੇ, ਤੇ ਜੇ ਹੁਣ ਮੁੜ ਕੇ ਲੜਾਈ ਕਰਦੇ ਹਾਂ ਫਿਰ ਸਾਡੇ ਸੂਰਮੇ ਮਰਨਗੇ।
ਦਿਨ ਪ੍ਰਤ ਹੋਵੇ ਖਰਚ ਵਿਸਾਲਾ।
ਦਿਨ ਪ੍ਰਤੀ ਦਿਨ ਸਾਡਾ ਇੰਨਾ ਭਾਰੀ ਖਰਚਾ ਹੁੰਦਾ ਰਿਹਾ, ਜਦੋਂ ਲੜਾਈਆਂ ਹੁੰਦੀਆਂ ਨੇ, ਯੁੱਧ ਹੁੰਦੇ ਨੇ, ਫਿਰ ਉੱਥੇ ਜਦੋਂ ਬੰਦੇ ਮਰਦੇ ਨੇ ਉੱਥੇ ਪੈਸਾ ਵੀ ਖਰਚ ਹੁੰਦਾ, ਹਜ਼ਾਰਾਂ ਰੁਪਈਆ ਉਹਨਾਂ ਜੰਗਾਂ ਦੇ ਵਿੱਚ ਖਰਾਬ ਹੋ ਜਾਂਦਾ। ਅੱਜ ਵੀ ਸਾਡੇ ਦੇਸ਼ ਦਾ ਤਿੰਨ ਹਿੱਸਾ ਜਿਹੜਾ ਧਨ ਦੀ ਕਮਾਈ ਹੈ ਉਹ ਮਿਲਟਰੀ 'ਤੇ ਖਰਚੀ ਜਾਂਦੀ ਹੈ, ਇੱਕ ਹਿੱਸਾ ਕੇਵਲ ਭਾਰਤ ਦੀ ਡਿਵੈਲਪਮੈਂਟ ਵਾਸਤੇ ਲਾਇਆ ਜਾਂਦਾ, ਕਿਉਂਕਿ ਜੰਗਾਂ ਯੁੱਧਾਂ ਦੇ ਵਿੱਚ ਫੌਜ ਦੇ ਵਿੱਚ ਖਰਚੇ ਵੀ ਹੁੰਦੇ ਨੇ। ਕਹਿੰਦਾ ਆਪਾਂ ਜਦੋਂ ਲੜਾਈ ਕੀਤੀ ਹੈ, ਪਹਿਲਾਂ ਵੀ ਲੜਾਈਆਂ ਕੀਤੀਆਂ ਨੇ, ਨਾਲੇ ਸਾਡੇ ਬੰਦੇ ਮਰੇ, ਨਾਲੇ ਹਜ਼ਾਰਾਂ ਰੁਪਈਆ ਲੱਖਾਂ ਰੁਪਈਆ ਸਾਡਾ ਖਰਚ ਹੋਇਆ ਹੈ।
ਰਾਖੋ ਸੰਦ ਗੁਰੂ ਕੇ ਨਾਲ,
ਇਸ ਕਰਕੇ ਅਸੀਂ ਗੁਰੂ ਜੀ ਦੇ ਨਾਲ ਹੁਣ ਸੰਧੀ ਬਣਾ ਕੇ ਰੱਖੀਏ। ਬਾਹਰੋਂ ਬਾਹਰੋਂ ਅੰਦਰੋਂ ਅਸੀਂ ਜੋ ਮਰਜ਼ੀ ਕਰੀ ਜਾਈਏ, ਜਿਵੇਂ ਜੀ ਮਰਜ਼ੀ ਬਿਰਤੀ ਬਣਾਈ ਰੱਖੀਏ, ਪਰ ਬਾਹਰੋਂ ਗੁਰੂ ਜੀ ਦੇ ਨਾਲ ਆਪਾਂ ਸੰਧੀ ਬਣਾ ਕੇ ਰੱਖਣੀ। ਪਰ ਇਹ ਨਹੀਂ ਪਤਾ ਕਿ ਗੁਰੂ ਕਲਗੀਧਰ ਜੀ ਅੰਦਰ ਦੀ ਜਾਣਨ ਵਾਲੇ ਅੰਤਰਜਾਮੀ ਨੇ, ਉਹਨਾਂ ਨਾਲ ਤੂੰ ਕੀ ਫਰੇਬ ਕਰੇਗਾ, ਕੀ ਛਲ ਤੇ ਕਪਟ ਕਰੇਗਾ। ਕਹਿੰਦਾ ਆਪਾਂ ਅੰਦਰੋਂ ਜਿਹੋ ਜਿਹੇ ਮਰਜ਼ੀ ਰਹੀਏ, ਪਰ ਬਾਹਰੋਂ ਗੁਰੂ ਜੀ ਦੇ ਨਾਲ ਸੰਧੀ ਬਣਾ ਕੇ ਰੱਖੀਏ।
ਜਬੇ ਦਾਵ ਕੁਛ ਲਗੇ ਹਮਾਰੇ,
ਜਦੋਂ ਕਿਤੇ ਸਾਡਾ ਕੋਈ ਦਾਅ ਲੱਗਾ, ਜਦੋਂ ਕਿਤੇ ਵੀ ਸਾਡਾ ਕਿਸੇ ਪ੍ਰਕਾਰ ਦਾ ਕੋਈ ਦਾਅ ਲੱਗਾ,
ਆਨੰਦਪੁਰ ਤੇ ਦੇਹ ਨਿਕਾਰੇ,
ਉਦੋਂ ਆਪਾਂ ਗੁਰੂ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚੋਂ ਕੱਢ ਦਿਆਂਗੇ। ਜਦੋਂ ਕਦੋਂ ਵੀ ਸਾਡਾ ਕਿਤੇ ਵੀ ਦਾਅ ਲੱਗਾ, ਉਦੋਂ ਆਪਾਂ ਗੁਰੂ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਚੋਂ ਕੱਢ ਦਿਆਂਗੇ। ਹਾਲੇ ਵੀ ਇਹ ਬਿਰਤੀ ਹੈ ਭੀਮ ਚੰਦ ਦੇ ਅੰਦਰ। ਕਹਿੰਦਾ ਵੀ ਆਪਾਂ ਹੁਣ ਤਾਂ ਪਿਆਰ ਮੁਹੱਬਤ ਨਾਲ ਹੀ ਰਹੀਏ, ਸੰਧੀ ਕਰਕੇ ਮਿਲਾਪ ਕਰਕੇ, ਜਦੋਂ ਕਿਤੇ ਦਾ ਲੱਗਾ, ਰਾਜਨੀਤੀ ਦਾ ਪੈਂਤੜਾ ਇੱਦਾਂ ਦਾ ਹੁੰਦਾ ਵੀ ਪਤਾ ਨਹੀਂ ਕਿਹੜੇ ਵੇਲੇ ਕਿਸ ਵੇਲੇ ਬਦਲ ਜਾਏ, ਉਦੋਂ ਆਪਾਂ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਵਿੱਚੋਂ ਕੱਢ ਦੇਵਾਂਗੇ।
ਸ਼ਾਮ ਉਪਾਏ ਪ੍ਰਥਮ ਏਕ ਹੈ,
ਪਹਿਲਾਂ ਆਪਾਂ ਗੁਰੂ ਜੀ ਦੇ ਨਾਲ ਸ਼ਾਮ ਦਾ ਜਿਹੜਾ ਰਾਜਨੀਤੀ ਦੀਆਂ ਚਾਰ ਬਿਰਤੀਆਂ ਹੁੰਦੀਆਂ, ਸ਼ਾਮ ਦਾਮ ਡੰਡ ਭੇਦ, ਕਹਿੰਦਾ ਪਹਿਲਾਂ ਆਪਾਂ ਸ਼ਾਮ ਨਾਲ ਪੇਸ਼ ਆਈਏ ਗੁਰੂ ਜੀ ਨਾਲ। ਸ਼ਾਮ ਦਾ ਮਤਲਬ ਹੁੰਦਾ ਵੀ ਪਿਆਰ ਮੁਹੱਬਤ ਨਾਲ ਦੁਸ਼ਮਣ ਨੂੰ ਮਨਾ ਲੈਣਾ, ਪਿਆਰ ਮੁਹੱਬਤ ਨਾਲ ਦੁਸ਼ਮਣ ਨੂੰ ਕਾਬੂ ਵਿੱਚ ਕਰਕੇ ਆਪਣੀ ਗੱਲ ਮਨਾ ਲੈਣੀ। ਕਹਿੰਦਾ ਪਹਿਲਾਂ ਆਪਾਂ ਗੁਰੂ ਜੀ ਦੇ ਨਾਲ ਸ਼ਾਮ ਦੇ ਨਾਲ ਯਾਨੀ ਕਿ ਪਿਆਰ ਦੇ ਨਾਲ ਪੇਸ਼ ਆਈਏ ਤੇ ਗੁਰੂ ਜੀ ਨੂੰ ਆਪਣੀ ਗੱਲ ਮਨਾਈਏ।
ਜੇ ਨਾ ਬਣੇ ਤਾਂ ਦੂਜੇ ਗਹਿ,
ਜੇ ਇਹ ਗੱਲ ਨਾ ਬਣੀ, ਸਾਡਾ ਪਿਆਰ ਉਹਨਾਂ ਨੂੰ ਨਾ ਉਹਨਾਂ ਨੂੰ ਕਾਬੂ ਕਰ ਸਕਿਆ, ਤੇ ਫਿਰ ਆਪਾਂ ਦੂਜਾ ਦਾਮ ਪੈਸਾ ਦੇ ਕੇ ਉਸ ਤਰੀਕੇ ਨਾਲ, ਜਾਂ ਕੋਈ ਦੰਡ ਦੇ ਕੇ, ਜਾਂ ਹੋਰ ਭੇਦ ਪਾੜਾ ਪਾ ਕੇ, ਫਿਰ ਹੋਰ ਤਰੀਕੇ ਆਪਾਂ ਬਾਅਦ ਵਿੱਚ ਵਰਤਾਂਗੇ, ਪਹਿਲਾਂ ਸ਼ਾਮ ਦੇ ਨਾਲ ਗੁਰੂ ਜੀ ਨਾਲ ਪੇਸ਼ ਆਵਾਂਗੇ।
ਰਾਜਨੀਤ ਕਰਨੀ ਬਣਿਆ ਵੈ,
ਇਸ ਕਰਕੇ ਹੁਣ ਸਾਨੂੰ ਰਾਜਨੀਤੀ ਕਰਨੀ ਬਣਾਉਂਦੀ ਹੈ, ਆਪਾਂ ਹੁਣ ਰਾਜਨੀਤੀ ਨਾਲ ਚੱਲੀਏ। ਪਹਿਲਾਂ ਆਪਾਂ ਬੜਾ ਨੁਕਸਾਨ ਕਰਾ ਲਿਆ ਆਪਣਾ, ਬੜੇ ਬੰਦੇ ਮਰਵਾ ਲਏ, ਹੁਣ ਆਪਾਂ ਰਾਜਨੀਤੀ ਦੇ ਨਾਲ ਚੱਲੀਏ, ਜਿਹੜੀ ਸਾਡੀ ਨੀਤੀ ਆ ਉਹਦੇ ਨਾਲ ਚੱਲੀਏ।
ਸੰਦ ਕਰੇ ਕਾਰਜ ਹੋਏ ਜਾਵੇ,
ਜੇ ਆਪਾਂ ਗੁਰੂ ਜੀ ਨਾਲ ਸੰਧੀ ਬਣਾ ਕੇ ਰੱਖਦੇ ਹਾਂ ਤੇ ਸਾਡਾ ਸਾਰਾ ਕੰਮ ਹੋ ਸਕਦਾ, ਸਾਡੇ ਸਾਰੇ ਕੰਮ ਸਵਰ ਸਕਦੇ ਹਨ।
ਗੁਰ ਟਿਗ ਰਹੇ ਵਕੀਲ ਹਮਾਰੋ,
ਆਪਾਂ ਇੱਦਾਂ ਕਰੀਏ ਗੁਰੂ ਜੀ ਦੇ ਕੋਲ ਆਪਣਾ ਵਕੀਲ ਛੱਡੀਏ, ਜਿਹੜਾ ਉੱਥੋਂ ਦੀਆਂ ਸਾਨੂੰ ਸਾਰੀਆਂ ਖਬਰਾਂ ਭੇਜਦਾ ਰਹੇ, ਉੱਥੋਂ ਦੀਆਂ ਜਿੰਨੀਆਂ ਪਰਿਸਥਿਤੀਆਂ ਨੇ ਉਹ ਵੇਖ ਕੇ ਸਾਨੂੰ ਲਿਖ ਕੇ ਭੇਜਦਾ ਰਹੇ ਕਿ ਉੱਥੇ ਕੀ ਹੋ ਰਿਹਾ, ਗੁਰੂ ਜੀ ਕੀ ਕਰ ਰਹੇ ਨੇ, ਕਿੰਨੀ ਕੁ ਉਹਨਾਂ ਦੀ ਫੌਜ ਆ, ਆਪਾਂ ਉਹਨਾਂ ਦਾ ਪੂਰਾ ਪੜਚੋਲ ਕਰਕੇ ਰੱਖੀਏ ਕਿ ਆਪਾਂ ਗੁਰੂ ਜੀ ਦੇ ਕੋਲੋਂ ਆਪਣਾ ਕੋਈ ਚੰਗਾ ਵਜ਼ੀਰ, ਜਿਹੜਾ ਕੋਈ ਸਾਡਾ ਚੰਗਾ ਵਕੀਲ ਹੈ, ਉਹਨੂੰ ਭੇਜ ਦਈਏ।
ਲੇਹ ਭੇਤ ਸਭ ਕਰ ਨਿਰਧਾਰੋ,
ਜਿਹੜਾ ਉੱਥੇ ਗੁਰੂ ਜੀ ਦੇ ਨਾਲ ਨਿਰਧਾਰਿਤ ਕਰਕੇ ਭੇਦ ਲੈ ਕੇ ਆਵੇ, ਉੱਥੋਂ ਦਾ ਸਾਰਾ ਭੇਦ ਆ ਕੇ ਸਾਨੂੰ ਦੱਸੇ।
ਇੱਕ ਤੋਂ ਸਿੰਘ ਕਰੇ ਨੁਕਸਾਨ,
ਇੱਕ ਤਾਂ ਜਿਹੜੇ ਸਿੰਘ ਨੇ ਗੁਰੂ ਜੀ ਦੇ ਉਹ ਸਾਡੇ ਨਗਰਾਂ ਦਾ ਸਾਡੀ ਜਿਹੜੀ ਰਈਅਤ ਹੈ ਪਰਜਾ ਦੇ ਪਿੰਡ ਨੇ ਉਹਨਾਂ ਦਾ ਨੁਕਸਾਨ ਕਰਦੇ ਹਨ।
ਵਰਜਿਤ ਰਹੇ ਹੋਏ ਤੇ ਸਥਾਨ
ਵਰਜੇ ਰਹਿਣਗੇ। ਸਾਡਾ ਜਿਹੜਾ ਵਕੀਲ ਜਦੋਂ ਗੁਰੂ ਜੀ ਕੋਲ ਰਹੇਗਾ ਉਹ ਰੋਕਦਾ ਰਹੇਗਾ ਵੀ ਗੁਰੂ ਜੀ ਤੁਸੀਂ ਆਪਣੇ ਸਿੰਘਾਂ ਨੂੰ ਪਿੰਡ ਉਜਾੜਨ ਨਾ ਭੇਜੋ। ਆਪਣਾ ਜਿਹੜਾ ਵਕੀਲ ਆ ਉਹ ਆਪਣੇ ਵੱਲੋਂ ਉੱਥੇ ਪੈਰਵਾਈ ਕਰਿਆ ਕਰੇਗਾ। ਜਿਹੜੇ ਸਿੰਘ ਪਿੰਡ ਉਜਾੜਨ ਜਾਇਆ ਕਰਨਗੇ ਉਹਨਾਂ ਨੂੰ ਰੋਕਿਆ ਕਰੇਗਾ।
ਚਤਰ ਸੁਮਤ ਮੈਂ ਜੋ ਮਿਲ ਜਾਏ।
ਪਰ ਆਪਾਂ ਇਹੋ ਜਿਹਾ ਵਕੀਲ ਭੇਜੀਏ ਜਿਹੜਾ ਬੜਾ ਚਤਰ ਹੋਵੇ, ਸਿਆਣਾ ਹੋਵੇ ਤੇ ਉਹਨਾਂ ਵਿੱਚ ਘੁਲ ਮਿਲ ਹੀ ਜਾਏ। ਉਹ ਇਹ ਭੋਲੀ ਜਾਣ ਕਿ ਇਹ ਰਾਜੇ ਭੀਮ ਚੰਦ ਦਾ ਵਕੀਲ ਹੈ, ਉਹ ਇਹ ਸਮਝਣ ਵੀ ਇਹ ਸਾਡਾ ਹੀ ਹੈ। ਖਾਲਸਾ ਜੀ, ਇਹ ਨੀਤੀ ਪੁਰਾਣੇ ਸਮਿਆਂ ਤੋਂ ਚੱਲਦੀ ਆ ਰਹੀ ਹੈ ਕਿ ਆਪਣੇ ਦੁਸ਼ਮਣਾਂ ਨੇ ਆਪਣੇ ਬੰਦੇ ਉਹ ਭੇਜ ਦਿੱਤੇ ਸਿੱਖਾਂ ਦੇ ਵਿੱਚ ਜਾਂ ਆਪਣੇ ਦੁਸ਼ਮਣਾਂ ਦੇ ਵਿੱਚ ਭੇਜ ਕੇ ਆਪਣੇ ਬੰਦੇ ਵੀ ਉਹਨਾਂ ਵਰਗੇ ਬਣਾ ਦੇਣੇ, ਉਹਨਾਂ ਵੱਲੋਂ ਹੀ ਅੱਗ ਲਵਾ ਦੇਣੀ, ਮੁੜ ਕੇ ਫਿਰ ਉਹਨਾਂ ਨੂੰ ਵਾਪਸ ਆਪਣੇ ਕੋਲ ਬੁਲਾ ਲੈਣਾ। ਕਹਿੰਦਾ ਵੀ ਇਹੋ ਜਿਹਾ ਵਕੀਲ ਹੋਵੇ ਜਿਹੜਾ ਬੜਾ ਚਤਰ ਹੋਵੇ, ਬੜਾ ਸਿਆਣਾ ਹੋਵੇ, ਜਿਹੜਾ ਜਾ ਕੇ ਉੱਥੇ ਉਹਨਾਂ ਵਰਗਾ ਹੀ ਹੋ ਜਾਏ, ਉਹਨਾਂ ਵਰਗਾ ਹੀ ਬਣ ਜੇ, ਉਹਨਾਂ ਵਿੱਚ ਘੁਲ ਮਿਲ ਜਾਵੇ।
ਅਸਨਾਰ ਭੇਜੈ ਮਤੋ ਪਕਾਏ।
ਏਦਾਂ ਦਾ ਕੋਈ ਬੰਦਾ ਆਪਾਂ ਭੇਜੀਏ ਮਤਾ ਪਕਾ ਕੇ, ਏਦਾਂ ਦਾ ਕੋਈ ਆਪਣਾ ਵਕੀਲ ਉੱਥੇ ਗੁਰੂ ਜੀ ਕੋਲ ਆਨੰਦਪੁਰ ਸਾਹਿਬ ਭੇਜ ਦੇਈਏ।
ਆਪਣੇ ਸਚਵਨ ਮੈਂ ਤੇ ਬੀਨ।
ਹੁਣ ਆਪਣੇ ਵਜ਼ੀਰਾਂ ਵਿੱਚ ਵੇਖੀਏ ਵੀ ਕੌਣ ਆ ਇਹੋ ਜਿਹਾ। ਸਾਰਿਆਂ ਤੇ ਨਿਗਾਹ ਮਾਰੀ, ਜਿੰਨੇ ਵਜ਼ੀਰ ਸੀ ਨਾ ਇਹਦੇ, ਸਾਰੇ ਵਜ਼ੀਰਾਂ ਦੇ ਉੱਤੇ ਇਹਨੇ ਨਿਗਾਹ ਮਾਰੀ ਹੈ।
ਪੰਮਾ ਮਾਚੜ ਲਖਿਓ ਪ੍ਰਵੀਨ।
ਜਦੋਂ ਨਿਗਾਹ ਮਾਰੀ ਤੇ ਉਹਨਾਂ ਸਾਰੇ ਵਜ਼ੀਰਾਂ ਵਕੀਲਾਂ ਵਿੱਚੋਂ ਪੰਮਾ ਮਾਚੜ ਬੈਠਾ ਸੀ। ਮਾਚੜ ਦਾ ਮਤਲਬ ਹੁੰਦਾ ਵੀ ਜਿਹੜਾ ਅੱਗ ਲਾਉਣ ਵਾਲਾ, ਦਵੈਸ਼ੀ, ਈਰਖਾਲੂ। ਵੈਸੇ ਮਾਚੜ ਅਫੀਮੀ ਨੂੰ ਵੀ ਕਹਿੰਦੇ ਨੇ, ਜਿਹੜਾ ਅਫੀਮ ਦਾ ਆਦੀ ਹੁੰਦਾ ਨਾ, ਅਫੀਮ ਖਾਣ ਵਾਲਾ, ਉਹਨੂੰ ਵੀ ਮਾਚੜ ਕਹਿ ਦਿੰਦੇ ਹਨ। ਕਹਿੰਦੇ ਜਿਹੜਾ ਪੰਮਾ ਮਾਚੜ ਸੀ ਉਹ ਉਸ ਵੇਲੇ ਉੱਥੇ ਬੈਠਾ ਹੋਇਆ ਸੀ।
ਤਿਸ ਕੋ ਸਭ ਗਾਥਾ ਸਮਝਾਈ।
ਉਹਨੂੰ ਇਹਨਾਂ ਨੇ ਚੁਣਿਆ ਵੀ ਪੰਮੇ ਮਾਚੜ ਨੂੰ ਭੇਜੀਏ ਗੁਰੂ ਜੀ ਕੋਲ ਆਨੰਦਪੁਰ ਸਾਹਿਬ, ਇਹ ਸਾਡੇ ਵੱਲੋਂ ਉੱਥੇ ਜਾਵੇ, ਉੱਥੇ ਜਾ ਕੇ ਰਵੇ, ਆਪਣੀ ਸਿਆਣਪ ਨਾਲ ਗੁਰੂ ਜੀ ਨੂੰ ਵੀ ਕਾਬੂ ਚ ਰੱਖੇ, ਜਿਹੜੇ ਉੱਥੇ ਸਿੰਘ ਨੇ ਉਹਨਾਂ ਨੂੰ ਵੀ ਕਾਬੂ ਵਿੱਚ ਰੱਖੇ, ਉਹਨਾਂ ਵਰਗਾ ਹੀ ਬਣ ਕੇ ਰਹੇ, ਉੱਥੋਂ ਦੇ ਸਾਰੇ ਭੇਤ ਸਾਨੂੰ ਭੇਜਦਾ ਰਹੇ। ਏਦਾਂ ਇਹਨਾਂ ਨੇ ਵਿਚਾਰ ਕਰਕੇ ਜਿਹੜਾ ਉਹ ਪੰਮਾ ਮਾਚੜ ਸੀ ਉਹਨੂੰ ਸਾਰੀਆਂ ਗੱਲਾਂ ਸਮਝਾਈਆਂ।
ਸਤਿਗੁਰ ਨਿਕਟ ਰਹੋ ਤੈ ਜਾਈ।
ਭੀਮ ਚੰਦ ਬੋਲਿਆ ਪੰਮੇ ਨੂੰ, ਕਹਿਣ ਲੱਗਾ ਉਹ ਪੰਮੇ ਮਾਚੜ ਏਦਾਂ ਕਰ, ਤੂੰ ਸਤਿਗੁਰਾਂ ਦੇ ਕੋਲ ਜਾ ਕੇ ਰਹਿ, ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਰਹਿਣਾ ਕਰ।
ਦਾਵ ਘਾਤ ਸਭ ਮਤ ਮੈਂ ਧਰੋ।
ਉੱਥੋਂ ਦੇ ਸਾਰੇ ਦਾਵ ਘਾਵ ਜਿਹੜੇ ਨੇ ਉਹ ਤੂੰ ਸਾਰੇ ਆਪਣੀ ਮਤ ਚ ਧਾਰਨ ਕਰ ਵੀ ਉੱਥੇ ਕੀ ਚੀਜ਼ ਹੈ, ਕੀ ਹੋ ਰਿਹਾ, ਕੀ ਵਰਤ ਰਿਹਾ। ਕੱਲਾ ਕੱਲਾ ਦਾਵ ਘਾਵ ਜਿਹੜਾ ਹੈ ਉਹ ਤੂੰ ਉੱਥੇ ਜਾ ਕੇ ਆਪਣੀ ਮਤ ਵਿੱਚ ਧਾਰਨ ਕਰਨੇ ਹਨ।
ਹਮ ਪੈ ਲਿਖ ਲਿਖ ਪਠਵਨ ਕਰੋ।
ਉੱਥੇ ਜੋ ਕੁਝ ਵੀ ਹੋ ਰਿਹਾ ਉੱਥੋਂ ਦਾ ਸਾਰਾ ਵਰਤਾਰਾ ਲਿਖ ਲਿਖ ਕੇ ਸਾਡੇ ਕੋਲ ਭੇਜਣਾ, ਇੱਥੇ ਮੇਰੇ ਕੋਲ ਭੇਜਣਾ ਉੱਥੋਂ ਦੀ ਪਲ ਪਲ ਦੀ ਖਬਰ, ਰੋਜ਼ ਦੀ ਰਿਪੋਰਟ ਵੀ ਅੱਜ ਕੀ ਹੋਇਆ, ਕੱਲ ਕੀ ਹੋਇਆ, ਪਰਸੋਂ ਕੀ ਹੋਇਆ, ਰੋਜ਼ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਤੂੰ ਉਥੋਂ ਲਿਆ ਕੇ ਸਾਡੇ ਕੋਲ ਭੇਜਣੀਆਂ ਨੇ, ਲਿਖ ਲਿਖ ਕੇ ਭੇਜਣੀਆਂ ਹਨ।
ਜਬ ਜਾਣਾਂਗੇ ਸਰ ਹੈ ਕਾਰ।
ਔਰ ਜਦੋਂ ਅਸੀਂ ਜਾਣਾਂਗੇ ਵੀ ਸਾਡਾ ਕੰਮ ਸਰ ਜਾਵੇਗਾ, ਸਾਡਾ ਕੰਮ ਪੂਰਾ ਹੋ ਜਾਵੇਗਾ,
ਤਬ ਹੀ ਪੁਰ ਤੇ ਦੇਹ ਨਿਕਾਰ।
ਫਿਰ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਵੀ ਤਰੀਕੇ ਸ੍ਰੀ ਆਨੰਦਪੁਰ ਸਾਹਿਬ ਚੋਂ ਕੱਢ ਦਿਆਂਗੇ। ਜਦੋਂ ਆਪਾਂ ਵੇਖਾਂਗੇ ਵੀ ਹੁਣ ਸਾਡਾ ਕੰਮ ਸਵਰ ਸਕਦਾ ਹੈ, ਤੂੰ ਰੋਜ਼ ਦਾ ਭੇਤ ਦੇਈ, ਕਦੇ ਨਾ ਕਦੇ ਤਾਂ ਦਾਅ ਲੱਗੇਗਾ ਸਾਡਾ। ਜਿਸ ਦਿਨ ਸਾਡਾ ਦਾਅ ਲੱਗਾ ਉਸ ਦਿਨ ਆਪਾਂ ਗੁਰੂ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚੋਂ ਕੱਢਦਿਆਂ ਦੇਰੀ ਨਹੀਂ ਲਾਵਾਂਗੇ।
ਇਤਿਆਦਕ ਬਹੁ ਕਪਟ ਸਿਖਾਇਓ,
ਇਦਾਂ ਦੇ ਬੜੇ ਕਪਟ, ਛਲ, ਫਰੇਬ ਇਹਨੇ ਰਾਜੇ ਭੀਮ ਚੰਦ ਨੇ ਆਪਣੇ ਜਿਹੜਾ ਵਜ਼ੀਰ ਸੀ ਨਾ ਇਹਦਾ ਪੰਮਾ ਵਮਾਚੜ, ਉਹਨੂੰ ਆਪਣੀਆਂ ਸਾਰੀਆਂ ਉਕਤੀਆਂ ਜੁਗਤੀਆਂ ਜਿਹੜੀਆਂ ਨੇ ਸਮਝਾਈਆਂ, ਉਹਨੂੰ ਪੂਰਨ ਤੌਰ ਤੇ ਇਹਨੇ ਆਪਣੀ ਸਿੱਖਿਆ ਦਿੱਤੀ ਹੈ।
ਕੁਝ ਅਕੋਰ ਦੈ ਚਹਿਤ ਪਠਾਇਓ,
ਆਖਿਆ ਵੀ ਪੰਮੇ ਵਕੀਰ ਨੂੰ ਭੇਜਣਾ, ਗੁਰੂ ਜੀ ਕੋਲ ਖਾਲੀ ਹੱਥ ਨਹੀਂ ਭੇਜਣਾ ਚਾਹੀਦਾ। ਇਹਨੇ ਕੁਝ ਕੁ ਪਿਟਾਵਾਂ ਲਈਆਂ ਤੇ ਕੁਝ ਕੁ ਪਿਟਾਵਾਂ, ਕੁਝ ਕੁ ਵਸਤੂਆਂ ਅਕੋਰਾਂ ਉਹ ਪੰਮੇ ਮਾਚੜ ਨੂੰ ਦੇ ਕੇ ਗੁਰੂ ਸਾਹਿਬ ਜੀ ਕੋਲ ਵਿਦਾ ਕੀਤਾ ਹੈ।
ਸੁੰਦਰ ਚੰਚਲ ਬਲੀ ਤੁਰੰਗ,
ਔਰ ਬੜਾ ਸੋਹਣਾ ਘੋੜਾ, ਸੁੰਦਰ ਚੰਚਲ, ਬੜਾ ਹੀ ਸੁੰਦਰ ਤੇ ਬੜਾ ਹੀ ਚੰਚਲ ਬਲੀ ਤੇ ਬਲਵਾਨ ਘੋੜਾ ਸੀ, ਉਹ ਘੋੜਾ ਭੇਜਿਆ ਹੈ।
ਦਾਰ ਜੀਨ ਜਰ ਕਸ ਕੇ ਸੰਗ,
ਬੜੀ ਸੋਹਣੀ ਕਾਠੀ ਪਾਈ, ਉੱਤੇ ਜ਼ਰੀਦਾਰ ਕੱਪੜਾ ਪਾ ਕੇ ਘੋੜਾ ਚੰਗੀ ਤਰ੍ਹਾਂ ਸ਼ਿੰਗਾਰ ਕੇ ਪੰਮੇ ਮਾਚੜ ਦੇ ਹੱਥ ਭੇਜਿਆ ਵੀ ਤੂੰ ਇਹ ਗੁਰੂ ਜੀ ਨੂੰ ਮੇਰੇ ਵੱਲੋਂ ਭੇਟ ਕਰੀ, ਜਦੋਂ ਜਾ ਕੇ ਗੁਰੂ ਜੀ ਨੂੰ ਮਿਲੇਗਾ ਤੇ ਇਹ ਭੇਟਾ ਕਰ ਦੇਈ।
ਜੁਗ ਬੰਦੂਕ ਅਜਾਇਬ ਆਈ,
ਫਿਰ ਬੜੀਆਂ ਦੋ ਕੀਮਤੀ ਬੰਦੂਕਾਂ ਸੀ ਉਹ ਆਈਆਂ ਹੋਈਆਂ ਸੀ ਭੀਮ ਚੰਦ ਕੋਲੋਂ ਕਿਤੋਂ, ਬਹੁਤ ਹੀ ਕੀਮਤੀ ਦੋ ਬੰਦੂਕਾਂ ਸਨ।
ਸੋ ਪੀ ਸਤਿਗੁਰ ਹੇਤ ਪਠਾਈ,
ਉਹ ਵੀ ਇਹਨੇ ਸਤਿਗੁਰਾਂ ਵਾਸਤੇ ਭੇਜ ਦਿੱਤੀਆਂ ਜਿਹੜੀਆਂ ਦੋ ਬੰਦੂਕਾਂ, ਪਹਿਲਾਂ ਇੱਕ ਘੋੜਾ ਭੇਜਿਆ ਨਾਲ ਦੋ ਬੰਦੂਕਾਂ ਬੜੀਆਂ ਕੀਮਤੀ ਸਨ, ਉਹ ਵੀ ਇਹਨੇ ਸਤਿਗੁਰੂ ਗੁਰੂ ਕਲਗੀਧਰ ਜੀ ਵਾਸਤੇ ਪੰਮੇ ਮਾਚੜ ਵਜ਼ੀਰ ਦੇ ਹੱਥ ਭੇਜੀਆਂ ਹਨ।
ਹੱਥ ਬੰਦ ਬਿਨਤੀ ਬਹੁ ਕਰਕੇ,
ਬੜੇ ਉੱਤੋਂ ਉੱਤੋਂ ਲੀਪਾ ਪੋਚੀ ਕਰਦਾ, ਹੱਥ ਜੋੜ ਕੇ ਬੇਨਤੀਆਂ ਕਰਦਾ ਤੇ ਵਿਖਾਣ ਵਾਸਤੇ ਵੀ ਲੋਕ ਵੇਖਣ ਵੀ ਵਾਕਈ ਭੀਮ ਚੰਦ ਗੁਰੂ ਜੀ ਅੱਗੇ ਝੁਕਿਆ ਹੋਇਆ।
ਮਹਾ ਸੁਮਤ ਤੇ ਰਹੋ ਟਿਗ ਗੁਰ ਕੇ,
ਕਹਿੰਦਾ ਹਾਂ ਪੰਮੇ ਵਜ਼ੀਰ ਤੂੰ ਗੁਰੂ ਜੀ ਕੋਲ ਚੱਲਿਆ, ਉੱਥੇ ਕਿਸੇ ਤਰ੍ਹਾਂ ਉੱਥੇ ਔਖਾ ਭਾਰਾ ਨਹੀਂ ਹੋਣਾ ਗੁਰੂ ਜੀ ਦੇ ਸਾਹਮਣੇ, ਹੱਥ ਬੰਨ ਕੇ ਰਹਿਣਾ ਉਹਨਾਂ ਦੇ ਅੱਗੇ, ਹੱਥ ਜੋੜ ਕੇ ਉਹਨਾਂ ਅੱਗੇ ਬੇਨਤੀਆਂ ਕਰਕੇ ਰਹਿਣਾ, ਉਹਨਾਂ ਅੱਗੇ ਝੁੱਕ ਕੇ ਹਲੀਮੀ ਨਾਲ ਪੇਸ਼ ਆਉਣਾ ਹੈ।
ਬਹੁ ਸਿੱਖਿਆ ਕੋ ਦੀਨ ਪਠਾਇਓ,
ਇਦਾਂ ਬਹੁ ਪ੍ਰਕਾਰ ਦੀ ਸਿੱਖਿਆ ਦੇ ਕੇ ਇਹਨੇ ਆਪਣੇ ਇਸ ਵਜ਼ੀਰ ਪੰਮੇ ਨੂੰ ਗੁਰੂ ਸਾਹਿਬ ਜੀ ਦੇ ਕੋਲ ਭੇਜਿਆ ਹੈ।
ਚੜ ਪੰਮਾ ਪ੍ਰਭ ਕੀ ਦਿਸ਼ ਆਇਓ,
ਜਿਹੜਾ ਪੰਮਾ ਵਜ਼ੀਰ ਸੀ ਇਹ ਚੜ ਕੇ ਬਿਲਾਸਪੁਰ ਤੋਂ, ਰਾਜੇ ਭੀਮ ਚੰਦ ਦੀ ਰਾਜਧਾਨੀ ਹੈ ਬਿਲਾਸਪੁਰ, ਉਥੋਂ ਚੜ ਕੇ ਸ੍ਰੀ ਆਨੰਦਪੁਰ ਸਾਹਿਬ ਵੱਲ ਗੁਰੂ ਕਲਗੀਧਰ ਜੀ ਦੇ ਵੱਲ ਆਇਆ ਹੈ।
ਉਤਰਿਓ ਆਨ ਆਨੰਦਪੁਰ ਮਾਈ,
ਇਹ ਆ ਕੇ ਸ੍ਰੀ ਆਨੰਦਪੁਰ ਸਾਹਿਬ ਉਤਰਿਆ, ਆਨੰਦਪੁਰ ਸਾਹਿਬ ਆ ਕੇ ਨੇ ਉਤਾਰਾ ਕੀਤਾ ਹੈ।
ਪੂਰਬ ਸੁਧ ਪਠ ਦੁਆਰ ਤਾਈ,
ਆਪਣੇ ਆਉਣ ਤੋਂ ਪਹਿਲਾਂ ਦੀ ਖਬਰ ਇਹਨੇ ਗੁਰੂ ਸਾਹਿਬ ਕੋਲ ਭੇਜੀ ਕਿ ਮੈਂ ਰਾਜੇ ਭੀਮ ਚੰਦ ਵੱਲੋਂ ਉਹਦਾ ਵਕੀਲ, ਪੰਮਾ ਮੇਰਾ ਨਾਂ ਹੈ, ਮਾਚੜ ਤਾਂ ਇਹਨੂੰ ਤਾਂ ਕਹਿੰਦੇ ਸੀ ਅੱਗ ਲਾਊ ਸੀ, ਤਾਂ ਇਹਦਾ ਨਾਂ ਸੋ ਸਾਖੀ ਵਿੱਚ ਮਾਚੜ ਆਇਆ। ਤੋ ਕਹਿੰਦੇ ਉਸ ਵਕਤ ਇਹਨੇ ਆਪਣੇ ਆਉਣ ਦੀ ਖਬਰ ਗੁਰੂ ਕਲਗੀਧਰ ਜੀ ਕੋਲ ਭੇਜੀ ਹੈ।
ਪ੍ਰਭ ਸੁਣ ਕੇ ਕਰਵਾਇਓ ਡੇਰਾ,
ਮਹਾਰਾਜ ਜੀ ਨੇ ਸੁਣ ਕੇ ਸਿੱਖਾਂ ਨੂੰ ਆਖਿਆ ਇਹਦਾ ਡੇਰਾ ਕਰਵਾ ਦਿਓ ਵੇਖ ਕੇ ਕੋਈ ਜਗ੍ਹਾ ਤੇ।
ਹਿਤ ਸੇਵਾ ਨਰ ਪਠ ਤਿਸ ਬੇਰਾ,
ਉਸ ਵਕਤ ਜੋ ਵਸਤੂਆਂ ਇਹਨੂੰ ਚਾਹੀਦੀਆਂ ਸੀ, ਰਾਜਨੀਤੀ ਵੀ ਇਹੀ ਕਹਿੰਦੀ, ਜਦੋਂ ਕਿਸੇ ਦੂਸਰੇ ਰਾਜੇ ਦਾ ਵਜ਼ੀਰ ਚੱਲ ਕੇ ਆ ਰਿਹਾ ਵੀ ਜੇ ਉਹ ਪਿਆਰ ਨਾਲ ਪੇਸ਼ ਆ ਰਹੇ ਨੇ, ਹਾਲਾਂਕਿ ਭਾਵੇਂ ਅੰਦਰ ਉਹਨਾਂ ਦੇ ਕਪਟ ਹੈ, ਫਿਰ ਉਸੇ ਤਰ੍ਹਾਂ ਸਾਨੂੰ ਵੀ ਪੇਸ਼ ਆਉਣਾ ਚਾਹੀਦਾ, ਇਸੇ ਤਰ੍ਹਾਂ ਦੀ ਰਾਜਨੀਤੀ ਹੈ। ਤੋ ਸਤਿਗੁਰੂ ਜੀ ਨੇ ਆਪਣੇ ਸੇਵਕ ਭੇਜ ਦਿੱਤੇ ਵੀ ਜਿਹੜਾ ਇਹ ਪੰਮਾ ਮਾਚੜ ਆਇਆ ਉਹਦੀ ਜਿਹੜੀ ਸੇਵਾ ਟਹਿਲ ਹੈ ਜੋ ਉਹਨੂੰ ਚਾਹੀਦਾ ਉਹਦੇ ਕੋਲ ਪਹੁੰਚਦਾ ਕਰੋ।
ਰਾਜਨੀਤੀ ਜਗ ਮੈਂ ਥਿਰ ਜੈਸੇ,
ਜਗਤ ਵਿੱਚ ਰਾਜਨੀਤੀ ਦੇ ਭੇਦ ਟਿਕੇ ਹੋਏ ਨੇ। ਰਾਜਨੀਤੀ ਜੋ ਜਗਤ ਵਿੱਚ ਕਹਿੰਦੀ ਹੈ ਉਸੇ ਰਾਜਨੀਤੀ ਅਨੁਸਾਰ ਹੁਣ ਸਤਿਗੁਰਾਂ ਵਰਗਾ ਰਾਜਨੀਤੀ ਵਾਲਾ ਵੀ ਕੋਈ ਨਹੀਂ। ਰਾਜਨੀਤੀ ਬਣਾਈ ਕਿਉਂਕਿ ਜਿੰਨਾ ਸੰਸਾਰ ਹੈ ਇਹ ਸੰਸਾਰ ਦੇ ਸਿਰਜਣਹਾਰ ਗੁਰੂ ਕਲਗੀਧਰ ਨੇ। ਜੇ ਸੰਸਾਰ ਦੇ ਸਿਰਜਣਹਾਰ ਕਲਗੀਧਰ ਨੇ ਤੇ ਫਿਰ ਰਾਜਨੀਤੀ ਕਿਹੜਾ ਉੱਥੋਂ ਬਾਹਰ ਹੈ, ਉਹਦੇ ਸਿਰਜਣਹਾਰ ਵੀ ਤਾਂ ਉਹੀ ਹੋਏ ਨਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਸੇ ਨੀਤੀ ਨਾਲ ਚੱਲੇ ਜਿਹੜੀ ਨੀਤੀ ਨਾਲ ਭੀਮ ਚੰਦ ਚੱਲ ਰਿਹਾ। ਜਾਣਦੇ ਨੇ ਕੱਲੀ ਕੱਲੀ ਗੱਲ ਸਤਿਗੁਰੂ ਜੀ ਉਹਦੇ ਅੰਦਰ ਦੀ ਕਿ ਉਹ ਅੰਦਰੋਂ ਕੀ ਸੋਚਦਾ, ਬਾਹਰੋਂ ਕੀ ਸੋਚਦਾ, ਬਾਹਰੋਂ ਕਿਵੇਂ ਪੇਸ਼ ਆ ਰਿਹਾ, ਅੰਦਰੋਂ ਉਹਦੇ ਕਿਸ ਤਰ੍ਹਾਂ ਦਾ ਕਪਟ ਛਲ ਫਰੇਬ ਚੱਲ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਰਾਜਨੀਤੀ ਦੇ ਜਿਹੜੇ ਸੰਸਾਰ ਦੇ ਭੇਦ ਨੇ ਠਹਿਰੇ ਹੋਏ ਨੇ ਉਹਦੀ ਪਾਲਣਾ ਕਰ ਰਹੇ ਨੇ।
ਕਲਗੀਧਰ ਵਰਤੇ ਸਭ ਤੈਸੇ,
ਉਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਰਤਦੇ ਹਨ।
ਰਹਿਣ ਹੇਤ ਟਿਗ ਸਦਾ ਤੁਮਾਰੇ,
ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਰਹਿਣ ਵਾਸਤੇ ਕਾਫੀ ਸਮੇਂ ਲਈ, ਇਹ ਨੇ ਵੀ ਦੋ ਚਾਰ ਦਿਨਾਂ ਲਈ, ਸਾਰੀ ਉਮਰ ਵਾਸਤੇ ਹੀ ਹੋ ਸਕਦਾ। ਇਹ ਜਿਹੜਾ ਵਕੀਲ ਹੈ ਇਹ ਸਤਿਗੁਰੂ ਜੀ ਕੋਲ ਰਹਿਣ ਵਾਸਤੇ ਆਇਆ ਹੈ।
ਭੇਜੇ ਉਹ ਭੀਮ ਚੰਦ ਹਿਤ ਧਾਰੇ,
ਰਾਜੇ ਭੀਮ ਚੰਦ ਨੇ ਆਪਣੇ ਵੱਲੋਂ ਇਹ ਵਕੀਲ ਗੁਰੂ ਜੀ ਤੁਹਾਡੇ ਕੋਲ ਭੇਜਿਆ, ਉਰੇ ਇੱਥੇ ਤੁਹਾਡੇ ਕੋਲ ਸਮੇਂ ਦੀ ਕੋਈ ਸੀਮਾ ਨਹੀਂ ਵੀ ਕਿੰਨਾ ਚਿਰ ਰਹੇ, ਕਿੰਨੀ ਦੇਰ ਤੱਕ ਰਹੇ, ਇਹ ਹੁਣ ਤੁਹਾਡੇ ਕੋਲ ਇੱਥੇ ਹੀ ਰਹੇਗਾ।
ਹਿਤ ਰਾਵਰ ਕੇ ਪਠੀ ਉਪਾਇਨ,
ਮਹਾਰਾਜ ਜੀ ਆਪ ਜੀ ਵਾਸਤੇ ਰਾਜੇ ਭੀਮ ਚੰਦ ਨੇ ਪਿਟਾਵਾਂ ਵੀ ਭੇਜੀਆਂ ਨੇ। ਉਹਨੇ ਆਪਣੇ ਵੱਲੋਂ ਇੱਕ ਘੋੜਾ ਭੇਜਿਆ, ਦੋ ਬੰਦੂਕਾਂ ਭੇਜੀਆਂ ਹਨ।
ਪਰਸਨ ਚਰਨ ਕਮਲ ਸਮ ਪਾਇਨ,
ਔਰ ਮਹਾਰਾਜ ਆਪ ਦੇ ਜਿਹੜੇ ਕਮਲਾਂ ਵਰਗੇ ਚਰਨਾਂ ਨੂੰ ਹੱਥਾਂ ਨਾਲ ਸਪਰਸ਼ ਕਰਨਾ ਕਹਿੰਦੇ ਸਨ। ਇਹ ਵਜ਼ੀਰ ਦਾ ਜਿਹੜਾ ਸੇਵਾਦਾਰ ਹੈ ਵਕੀਲ ਦਾ ਪੰਮੇ ਦਾ, ਉਹ ਗੁਰੂ ਸਾਹਿਬ ਨੂੰ ਕਹਿ ਰਿਹਾ ਕਿ ਰਾਜਾ ਭੀਮ ਚੰਦ ਮਹਾਰਾਜ ਜੀ ਤੁਹਾਡੇ ਚਰਨ ਪਰਸਣਾ ਚਾਹੁੰਦਾ ਹੈ।
ਨਿਜ ਆਗਵਨ ਹੇਤ ਸਭ ਭਨਿਓ,
ਆਪਣੇ ਆਉਣ ਦਾ ਸਾਰਾ ਕਾਰਨ ਦੱਸਿਆ ਵੀ ਮੈਂ ਕਿਉਂ ਆਇਆ, ਮੈਨੂੰ ਰਾਜੇ ਭੀਮ ਚੰਦ ਨੇ ਭੇਜਿਆ, ਮੈਂ ਇੱਥੇ ਗੁਰੂ ਜੀ ਕੋਲ ਹੀ ਰਹਿਣਾ, ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ, ਕਿਸੇ ਤਰ੍ਹਾਂ ਦੀ ਉਹਨਾਂ ਨੂੰ ਲੋੜ ਹੋਵੇ, ਕਿਸੇ ਵੀ ਪ੍ਰਕਾਰ ਦਾ ਉਹਨਾਂ ਦਾ ਕਾਰਜ ਹੋਵੇ, ਮੈਂ ਹਰ ਇੱਕ ਕੰਮ ਦੇ ਵਿੱਚ ਉਹਨਾਂ ਦੀ ਮਦਦ ਕਰਨ ਲਈ ਇੱਥੇ ਆਇਆ। ਇੱਦਾਂ ਦੀਆਂ ਇਹਨੇ ਆਪਣੇ ਆਉਣ ਦੀਆਂ ਜਿਹੜੀਆਂ ਸਾਰੇ ਕਾਰਨ ਸਨ ਉਹ ਇਹ ਪੰਮੇ ਮਾਚੜ ਨੇ ਦੱਸੇ ਹਨ।
ਗੁਰ ਪਰਿਵਾਰ ਸਭਾ ਜੁੱਤ ਸੁਣਿਓ,
ਗੁਰੂ ਜੀ ਨੇ ਔਰ ਮਹਾਰਾਜ ਜੀ ਦੇ ਪਰਿਵਾਰ ਨੇ, ਮਾਤਾ ਜੀ ਹੋਣਾ ਨੇ, ਸਾਰਿਆਂ ਨੇ ਇਹ ਗੱਲ ਸੁਣੀ ਹੈ।
ਉੱਤਰ ਪਰਿਓ ਸੋ ਨਿਸਾ ਬਿਤਾਈ,
ਇੱਦਾਂ ਉਹ ਜਿਹੜਾ ਵਕੀਲ ਸੀ ਉਹ ਆਨੰਦਪੁਰ ਸਾਹਿਬ ਚ ਪੰਮਾ ਵਜ਼ੀਰ ਉੱਤਰ ਗਿਆ ਤੇ ਉੱਤਰ ਕੇ ਨੇ ਰਾਤ ਬਤੀਤ ਕੀਤੀ ਹੈ।
ਪ੍ਰਾਤ ਪਈ ਬਹੁਰੋ ਦਿਖਰਾਈ,
ਔਰ ਅਗਲਾ ਦਿਨ ਚੜਿਆ ਪ੍ਰਾਤ ਹੋਈ ਤੇ ਅਗਲੇ ਦਿਨ ਸਵੇਰੇ ਇਹਨੇ ਜਦੋਂ ਦਿਨ ਚੜਿਆ ਤੇ ਭੇਟਾ ਜਿਹੜੀ ਸੀ ਲੈ ਕੇ ਇਹਨੇ ਤਿਆਰ ਕੀਤੀ।
ਦੋਹਰਾ ਸਤਿਗੁਰ ਸਭਾ ਲਗਾਏ ਕਰ, ਬ੍ਰਿੰਦ ਖਾਲਸਾ ਆਏ।
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਭਾ ਲਗਾ ਕੇ ਬੈਠ ਗਏ। ਬ੍ਰਿੰਦ ਖਾਲਸਾ, ਬਹੁਤ ਵੱਡਾ ਖਾਲਸਾ ਮਹਾਰਾਜ ਜੀ ਦਾ, ਸਾਰਾ ਸਰਬੱਤ ਖਾਲਸਾ ਮਹਾਰਾਜ ਜੀ ਦਾ ਸਤਿਗੁਰਾਂ ਦੇ ਦੀਵਾਨ ਵਿੱਚ ਮਹਾਰਾਜ ਜੀ ਦੇ ਦਰਬਾਰ ਵਿੱਚ ਆ ਕੇ ਬੈਠ ਗਿਆ।
ਸੋਡੀ ਬੇਦੀ ਬ੍ਰਿੰਦ ਟਿਗ, ਸ਼ੋਭਤ ਜਿਉਂ ਸੁਰ ਰਾਏ।
ਸੋਡੀ ਬੇਦੀ, ਹੋਰ ਵੀ ਜਿਹੜੇ ਪੱਲੇ ਤਰੇਣ ਬਹੁਤ ਜ਼ਿਆਦਾ ਜਿਹੜੇ ਸਿੱਖ ਨੇ ਉਹ ਸਾਰੇ ਮਹਾਰਾਜ ਜੀ ਦੀ ਸਭਾ ਵਿੱਚ ਇਸ ਤਰ੍ਹਾਂ ਸੋਭ ਰਹੇ ਨੇ ਮਾਨੋ ਗੁਰੂ ਖਾਲਸਾ ਜੀ ਜਿਵੇਂ ਦੇਵਤੇ ਬੈਠੇ ਨੇ, ਤੇ ਕਲਗੀਧਰ ਜੀ ਵਿੱਚ ਬੈਠੇ ਇਸ ਤਰ੍ਹਾਂ ਸੋਭ ਰਹੇ ਨੇ ਮਾਨੋ ਉਹਨਾਂ ਸਾਰੇ ਦੇਵਤਿਆਂ ਦੇ ਰਾਜੇ ਹੋਣ। ਜਿਵੇਂ ਸਾਰੇ ਦੇਵਤਿਆਂ ਦਾ ਰਾਜਾ ਕੌਣ ਹੈ, ਇੰਦਰ ਹੈ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇੰਦਰਾਨ ਇੰਦਰ ਹਨ, ਇੰਦਰਾਨ ਇੰਦਰ। ਕਈ ਇੰਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਵਸਦੇ ਨੇ, ਇੰਦਰਾਂ ਨੂੰ ਪੈਦਾ ਕਰਨ ਵਾਲੇ ਨੇ। ਕਲਗੀਧਰ ਮਹਾਰਾਜ ਜੀ ਵਿੱਚ ਰਾਜਾ ਸਰੂਪ ਹੋ ਕੇ ਸੋਭ ਰਹੇ ਹਨ।
ਜੋ ਪਈ ਪੰਮਾ ਮਾਚੜ ਨਿਕਟ ਹਕਾਰਾ,
ਸਭਾ ਲੱਗ ਗਈ ਤੇ ਮਹਾਰਾਜ ਜੀ ਨੇ ਜਿਹੜਾ ਉਹ ਪੰਮਾ ਵਕੀਲ ਆਇਆ ਰਾਜੇ ਭੀਮ ਚੰਦ ਦਾ ਭੇਜਿਆ ਹੋਇਆ, ਉਹਨੂੰ ਮਹਾਰਾਜ ਜੀ ਨੇ ਆਪਣੀ ਸਭਾ ਵਿਚ ਸੱਦਾ ਭੇਜਿਆ, ਬੁਲਾਇਆ।
ਲਏ ਅਕੋਰਨ ਆਵਨ ਤਾਰਾ,
ਘਟਾਵਾਂ ਲੈ ਕੇ, ਘੋੜਾ ਲੈ ਕੇ, ਦੋ ਬੰਦੂਕਾਂ ਲਿਆਇਆ ਸੀ ਉਹ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਆਇਆ।
ਖਰੋ ਤੁਰੰਗ ਖਰੋ ਕਰ ਆਗੇ,
ਬੜਾ ਵਧੀਆ ਘੋੜਾ ਸੀ ਉਹ ਘੋੜਾ ਲਿਆ ਕੇ ਮਹਾਰਾਜ ਜੀ ਦੇ ਦਰਬਾਰ ਦੇ ਅੱਗੇ ਖੜਾ ਕੀਤਾ ਹੈ ਵਕੀਲ ਪੰਮੇ ਨੇ।
ਤੁਪਕ ਤਰੀ ਦੁਵੇ ਦੇਖਣ ਲਾਗੇ,
ਦੋ ਬੰਦੂਕਾਂ ਸੀ ਉਹ ਲਿਆ ਕੇ ਮਹਾਰਾਜ ਜੀ ਕੋਲ ਰੱਖੀਆਂ। ਕਲਗੀਧਰ ਜੀ ਹੁਣ ਸ਼ਸਤਰਾਂ ਨਾਲ ਤਾਂ ਸਤਿਗੁਰੂ ਜੀ ਪਿਆਰ ਕਰਦੇ ਹੀ ਨੇ, ਤੋ ਮਹਾਰਾਜ ਜੀ ਨੇ ਉਹ ਜਿਹੜੀਆਂ ਬੰਦੂਕਾਂ ਸਨ ਉਹ ਬੰਦੂਕ ਚੁੱਕ ਕੇ ਮਹਾਰਾਜ ਜੀ ਧਿਆਨ ਨਾਲ ਵੇਖਣ ਲੱਗੇ।
ਕਰ ਜੋਰਤ ਠਾਨਤ ਪਾ ਨਮੋ,
ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹਨੇ ਨਮਸਕਾਰ ਕੀਤੀ, ਖਲੋ ਗਿਆ ਸਾਹਮਣੇ, ਹੱਥ ਇਹਨੇ ਜੋੜੇ ਹੋਏ ਨੇ ਤੇ ਹੱਥ ਜੋੜ ਕੇ ਨਮੋ ਕਰ ਰਿਹਾ।
ਬੈਠੇ ਉਹ ਨਿਕਟ ਸਛਲ ਤੈ ਸਮੋ,
ਔਰ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਗਿਆ। ਛਲ ਦੇ ਸਹਿਤ ਹੈ, ਅੰਦਰ ਛਲ ਹੈ ਬਾਹਰੋਂ ਹੱਥ ਜੋੜ ਰਿਹਾ। ਵੇਖੋ ਰਾਜਨੀਤੀ ਦੇ ਭੇਦ ਕਿਸ ਤਰ੍ਹਾਂ ਦੇ ਹੁੰਦੇ ਨੇ, ਬਾਹਰੋਂ ਪਿਆਰ ਤੇ ਮੁਹੱਬਤ ਦੀਆਂ ਗੱਲਾਂ ਤੇ ਅੰਦਰੋਂ ਇੱਕ ਦੂਜੇ ਦੀਆਂ ਜੜਾਂ ਵੱਢਣ ਦੀ ਬਿਰਤੀ ਰੱਖਣੀ, ਇਹ ਰਾਜਨੀਤੀ ਹੈ। ਦੁਸ਼ਮਣ ਨੂੰ ਪਤਾ ਵੀ ਨਾ ਲੱਗਣ ਦੇਣਾ, ਹੁਣ ਇਹ ਛਲ ਰੱਖ ਕੇ ਆਪਣੇ ਅੰਦਰ ਕਪਟ, ਕਿੱਡਾ ਵੱਡਾ ਕਪਟ ਹੈ ਕਿ ਗੁਰੂ ਸਾਹਿਬ ਨੂੰ ਆਨੰਦਪੁਰ ਸਾਹਿਬ ਤੋਂ ਕੱਢਣਾ ਚਾਹੁੰਦੇ ਨੇ, ਦਾਅ ਵੇਖ ਰਹੇ ਨੇ, ਇਸ ਕਰਕੇ ਆਇਆ ਇੱਥੇ ਕੱਲੀ ਕੱਲੀ ਜਸੂਸੀ ਕਰਨ ਵਾਸਤੇ ਆਇਆ। ਤੋ ਉਸ ਵੇਲੇ ਪੰਮਾ ਛਲ ਦੇ ਸਹਿਤ ਮਹਾਰਾਜ ਜੀ ਦੇ ਕੋਲ ਬੈਠ ਗਿਆ।
ਭੀਮ ਚੰਦ ਨ੍ਰਿਪ ਕੀ ਨਸ ਬੇਨਤੀ,
ਭੀਮ ਚੰਦ ਨੇ ਬੇਨਤੀ ਕੀਤੀ ਆ ਗੁਰੂ ਜੀ ਆਪ ਜੀ ਅੱਗੇ, ਵਕੀਲ ਬੋਲਿਆ, ਪੰਮਾ ਵਜ਼ੀਰ ਇਹ ਬੋਲਿਆ, ਕਹਿਣ ਲੱਗਾ ਜੀ ਰਾਜੇ ਭੀਮ ਚੰਦ ਨੇ ਤੁਹਾਡੇ ਕੋਲ ਬੇਨਤੀ ਕੀਤੀ ਹੈ।
ਕਰੀ ਸੰਦ ਤੁਮ ਸੋ ਤਜ ਗਿਣਤੀ,
ਉਹਨੇ ਆਪਣੀਆਂ ਸਾਰੀਆਂ ਗਿਣਤੀਆਂ, ਪਿਛਲੇ ਵੈਰ ਵਿਰੋਧ ਜੋ ਕੁਝ ਵੀ ਹੋਇਆ ਉਹ ਸਭ ਕੁਝ ਛੱਡ ਕੇ ਉਹਨੇ ਤੁਹਾਡੇ ਨਾਲ ਸੰਧੀ ਕਰ ਲਈ ਹੈ। ਉਹਨੇ ਹੁਣ ਪਿਛਲੀਆਂ ਗੱਲਾਂ ਨਹੀਂ ਫਰੋਲੀਆਂ, ਪਿੱਛੇ ਜੋ ਹੋਇਆ ਸੋ ਹੋਇਆ, ਉਹਨੇ ਉਹ ਗੱਲ ਦੀ ਵਿਚਾਰ ਨਹੀਂ ਕੀਤੀ, ਹੁਣ ਉਹ ਤੁਹਾਡਾ ਹੀ ਹੋ ਗਿਆ ਗੁਰੂ ਜੀ, ਔਰ ਤੁਹਾਡੇ ਨਾਲ ਉਹਨੇ ਸੰਧੀ ਕਰ ਲਈ ਹੈ।
ਜਾਣਤ ਪਾਚਿਤ ਹੋ ਗੁਰ ਸਾਚੇ,
ਮਹਾਰਾਜ ਜੀ ਉਹਨੇ ਜਾਣ ਲਿਆ ਕਿ ਤੁਸੀਂ ਸੱਚੇ ਗੁਰੂ ਹੋ, ਤੁਸੀਂ ਸੱਚੇ ਗੁਰੂ ਹੋ। ਰਾਜਨੀਤੀ ਕਿੰਨੀ ਗੰਦੀ ਹੁੰਦੀ ਹੈ ਕਿ ਰਾਜਨੀਤੀ ਵਿੱਚ ਝੂਠ ਦਾ ਬੋਲਬਾਲਾ ਅਧਿਕ ਹੁੰਦਾ ਹੈ। ਵੇਖੋ ਮਨ ਚ ਕੀ ਆ ਤੇ ਮੂੰਹ ਵਿੱਚੋਂ ਕੀ ਕਹਿੰਦਾ, ਕਹਿੰਦਾ ਜੀ ਆ ਗੁਰੂ ਜੀ ਤੁਹਾਨੂੰ ਰਾਜੇ ਭੀਮ ਚੰਦ ਨੇ ਸੱਚਾ ਗੁਰੂ ਸਮਝ ਲਿਆ, ਵੀ ਤੁਸੀਂ ਸੱਚੇ ਗੁਰੂ ਹੋ, ਇਸ ਕਰਕੇ ਉਹਨੇ ਤੁਹਾਡੇ ਨਾਲ ਸੰਧੀ ਕਰ ਲਈ ਹੈ, ਪਿਛਲੇ ਜਿੰਨੇ ਵੈਰ ਵਿਰੋਧ ਨੇ ਆਪਣੇ ਮਨ ਦੇ ਉਹਨੇ ਛੱਡ ਦਿੱਤੇ ਹਨ।
ਪ੍ਰੀਤ ਕਰਨ ਮੈਂ ਜਿਸ ਚਿਤ ਰਾਚੇ,
ਔਰ ਮਹਾਰਾਜ ਜੀ ਤੁਹਾਡੇ ਨਾਲ ਪ੍ਰੀਤ ਕਰਨ ਵਿੱਚ ਉਹਦਾ ਚਿੱਤ ਲੱਗਾ ਹੋਇਆ, ਤੁਹਾਡੇ ਨਾਲ ਉਹਦਾ ਹਿੱਤ ਲੱਗਾ ਹੋਇਆ।
ਸਭਾ ਵਿਖੇ ਸੁਨ ਕਰ ਅਸ ਬੈਨ,
ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਭਾ ਵਿੱਚ ਇਹ ਬੈਨ ਸੁਣੇ ਹਨ।
ਕਯੋ ਪ੍ਰਭੂ ਤਿਸ ਦਿਸ਼ ਕਰ ਨੈਨ,
ਮਹਾਰਾਜ ਜੀ ਨੇ ਨੇਤਰ ਇਹਦੇ ਵੱਲ ਕੀਤੇ, ਪੰਮੇ ਵਜ਼ੀਰ ਵੱਲ, ਸੱਚ ਅੱਗੇ ਝੂਠ ਤਾਂ ਝੂਠ ਹੀ ਹੁੰਦਾ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਹਦੇ ਵੱਲ ਵੇਖਿਆ।
ਸ਼੍ਰੀ ਮੁਖ ਵਾਕ ਪੰਮਾ ਵਜ਼ੀਰ ਆਖਰ ਬਪੀਰ,
ਮਹਾਰਾਜ ਜੀ ਬੋਲੇ, ਕਹਿੰਦੇ ਪੰਮਾ ਵਜ਼ੀਰ ਆਖਰਕਾਰ ਬੇਪੀਰ ਨਿਕਲਿਆ, ਨਪੀਰਾ, ਜਿਹਦਾ ਕੋਈ ਗੁਰੂ ਪੀਰ ਨਹੀਂ। ਸੱਚ ਕਹਿ ਰਹੇ ਨੇ ਮਹਾਰਾਜ, ਉਹ ਰਾਜਨੀਤੀ ਨਾਲ ਮੂੰਹ ਤੋਂ ਮਿੱਠੀਆਂ ਗੱਲਾਂ ਅੰਦਰ ਹੋਰ, ਗੁਰੂ ਕਲਗੀਧਰ ਦੇ ਜੋ ਅੰਦਰ ਆ ਉਹ ਜ਼ਬਾਨ ਤੋਂ ਮਹਾਰਾਜ ਜੀ ਕਹਿ ਰਹੇ ਨੇ। ਮਹਾਰਾਜ ਜੀ ਕਹਿੰਦੇ ਪੰਮਾ ਵਜ਼ੀਰ ਆਖਰ ਬੇਪੀਰ, ਆਖਿਰਕਾਰ ਤੂੰ ਬੇਪੀਰਾ ਨਿਕਲੇਗਾ, ਤੇਰਾ ਕੋਈ ਗੁਰੂ ਪੀਰ ਨਹੀਂ ਨਿਕਲੇਗਾ, ਅਸੀਂ ਜਾਣਦੇ ਹਾਂ ਤੂੰ ਕਿਉਂ ਆਇਆ ਇੱਥੇ, ਕੀ ਕਰਨ ਆਇਆ, ਕੱਲੀ ਕੱਲੀ ਗੱਲ ਦਾ ਸਾਨੂੰ ਪਤਾ ਹੈ, ਆਖਿਰਕਾਰ ਤੂੰ ਬੇਪੀਰਾ ਨਿਕਲੇਗਾ।
ਬਾਮਨ ਕਾ ਬੋਲ ਸਮਝ ਬਿਨ ਸੋਲ।
ਹਾਂ, ਕਹਿੰਦੇ ਵੀ ਠੰਡ ਪਾਉਣ ਵਾਲਾ ਸੁਖਦਾਈ ਹੈ, ਪਰ ਬੇਸਮਝਿਆਂ ਨੂੰ, ਕਹਿੰਦੇ ਕਿਸੇ ਵਿਦਵਾਨ ਦਾ ਜਿਹੜਾ ਬੋਲ ਹੁੰਦਾ ਨਾ, ਉਹ ਠੰਡ ਪਾਉਣ ਵਾਲਾ ਬੋਲ ਹੁੰਦਾ, ਉਹ ਹਿਰਦਿਆਂ ਨੂੰ ਸ਼ਾਂਤ ਕਰਨ ਵਾਲਾ ਬੋਲ ਹੁੰਦਾ, ਜਿਹੜਾ ਕਿਸੇ ਵੀ ਵਿਦਵਾਨ ਦਾ ਬੋਲ ਹੁੰਦਾ। ਪਰ ਜਿਹੜੇ ਬੇਸਮਝੇ ਲੋਕ ਹੁੰਦੇ ਨੇ, ਉਹਨਾਂ ਵਾਸਤੇ ਉਸ ਵਿਦਵਾਨ ਦਾ ਬੋਲਿਆ ਹੋਇਆ ਬੋਲ ਵੀ ਅੱਗ ਲਾਉਣ ਵਾਲਾ ਹੁੰਦਾ। ਉਦਾਂ ਵਿਦਵਾਨ ਦਾ ਜਿਹੜਾ ਬੋਲ ਹੁੰਦਾ ਉਹ ਠੰਡ ਪਾਉਣ ਵਾਲਾ ਸੁਖਦਾਈ ਹੁੰਦਾ, ਔਰ 16 ਆਨੇ ਜਿਹੜੇ ਬੇਸਮਝੀ ਦੇ ਲੋਕ ਨੇ ਉਹ ਉਸ ਬ੍ਰਾਹਮਣ ਦੇ ਬਚਨ ਨੂੰ, ਵਿਦਵਾਨ ਦੇ ਬਚਨ ਨੂੰ ਬੇਸਮਝੀ ਵਿੱਚ ਲੈ ਕੇ ਉਹ ਸੜਦੇ ਹਨ।
ਰਾਜਪੂਤ ਕੀ ਜਾਤ ਨਾ ਮੀਤ ਸਾਧੂ ਨਾ ਤਾਤ ਮਾਤ।
ਕਹਿੰਦੇ ਜਿਹੜੇ ਆ ਰਾਜੇ ਲੋਕ ਹੁੰਦੇ ਨੇ, ਰਾਜਪੂਤ ਦਾ ਮਤਲਬ ਜਿਹੜੇ ਰਾਜਪੁੱਤਰ ਨੇ, ਰਾਜੇ ਨੇ, ਜਿਹੜਾ ਰਾਜਾ ਹੁੰਦਾ ਉਹਦੀ ਜਿਹੜੀ ਜਾਤ ਹੈ ਉਹ ਇਹੀ ਹੁੰਦੀ ਹੈ ਵੀ ਨਾ ਉਹਦਾ ਕੋਈ ਮਿੱਤਰ ਹੈ, ਨਾ ਉਹਦਾ ਕੋਈ, ਉਹ ਨਾ ਕਿਸੇ ਸਾਧੂ ਨੂੰ ਮੰਨਦਾ, ਨਾ ਕਿਸੇ ਪਿਓ ਨੂੰ, ਨਾ ਕਿਸੇ ਮਾਂ ਨੂੰ, ਨਾ ਕਿਸੇ ਭਰਾ ਨੂੰ, ਉਹਨੂੰ ਸਿਰਫ ਆਪਣੀ ਗੱਦੀ ਪਿਆਰੀ ਹੁੰਦੀ ਹੈ। ਉਹਦੇ ਵਾਸਤੇ ਕਿਸੇ ਸਾਧੂ ਨੂੰ ਫਾਹੇ ਟੰਗਣਾ ਹੋਵੇ ਟੰਗਣ ਨੂੰ ਤਿਆਰ ਹੈ, ਉਹਨੂੰ ਆਪਣੀ ਗੱਦੀ ਪਿਆਰੀ ਆ। ਉਹਦੇ ਵਾਸਤੇ ਭਰਾ ਮਾਰਨੇ ਪੈਣ ਰੰਗ ਜੇਬ ਦੇ ਉਹ ਵੀ ਮਾਰੇ, ਪਿਓ ਮਾਰਨਾ ਪਿਆ ਉਹ ਵੀ ਮਾਰਿਆ। ਇਹੋ ਜਿਹੀਆਂ ਵੀ ਔਰਤਾਂ ਵੀ ਹੋਈਆਂ ਇਹੋ ਜਿਹੇ ਰਾਜ ਦੇ ਵਿੱਚ, ਜਿਨ੍ਹਾਂ ਨੇ ਆਪਣੇ ਰਾਜ ਵਾਸਤੇ ਆਪਣੇ ਸੱਕੇ ਪੁੱਤਰਾਂ ਦਾ ਵੀ ਕਤਲ ਕਰਵਾ ਦਿੱਤਾ ਵੀ ਮੇਰਾ ਰਾਜ ਨਾ ਖਤਮ ਹੋਵੇ, ਸੱਕਾ ਪੁੱਤ ਕਤਲ ਕਰਵਾ ਦਿੱਤਾ। ਕਿਉਂਕਿ ਜਿਹੜਾ ਰਾਜ ਕਰਨ ਵਾਲਾ ਰਾਜਾ ਹੈ ਉਹਨੂੰ ਸਿਰਫ ਆਪਣੀ ਗੱਦੀ ਪਿਆਰੀ ਹੈ, ਉਹਦੇ ਵਾਸਤੇ ਕਿਸੇ ਦੀ ਵੀ ਕੁਰਬਾਨੀ ਦੇ ਸਕਦਾ, ਉਹਨੂੰ ਨਾ ਕਿਸੇ ਧਰਮ ਨਾਲ ਕੋਈ ਵਾਹ ਵਾਸਤਾ ਹੈ, ਨਾ ਕਿਸੇ ਸਾਧੂ ਨਾਲ, ਨਾ ਕਿਸੇ ਮਹਾਤਮਾ ਨਾਲ, ਉਹਨੇ ਤਾਂ ਆਪਣੀ ਗੱਦੀ ਬਚਾਉਣੀ, ਉਹਦੇ ਵਾਸਤੇ ਉਹਨੂੰ ਕੁਝ ਵੀ ਕਰਨਾ ਪਵੇ ਉਹ ਕਰੇਗਾ, ਜਾਇਜ਼ ਨਜਾਇਜ਼ ਕੋਈ ਵੀ ਕੰਮ ਹੈ ਮਹਾਰਾਜ ਜੀ ਕਹਿੰਦੇ ਉਹ ਕਰੇਗਾ। ਇਸ ਕਰਕੇ ਨਾ ਉਹਦਾ ਕੋਈ ਮਿੱਤਰ ਹੁੰਦਾ, ਨਾ ਕੋਈ ਸਾਧੂ, ਨਾ ਮਾਂ, ਨਾ ਬਾਪ।
ਸ਼੍ਰੀ ਮੁਖ ਵਾ ਰਾਗ ਮਾਜ ਜੇ ਰਤ ਲੱਗੇ ਕੱਪੜੇ ਜਾਮਾ ਓਏ ਪਲੀਤ।
ਮਹਾਰਾਜ ਜੀ ਮਾਝ ਦੀ ਵਾਰ ਦਾ ਪਾਵਨ ਬਚਨ ਉਚਾਰਨ ਕਰ ਰਹੇ ਨੇ। ਮਹਾਰਾਜ ਜੀ ਕਹਿੰਦੇ ਜੇ ਕੱਪੜੇ ਨੂੰ ਰੱਤ ਲੱਗ ਜਾਏ ਨਾ, ਰੱਤ ਕਹਿੰਦੇ ਨੇ ਖੂਨ ਨੂੰ, ਕੱਪੜੇ ਨੂੰ ਖੂਨ ਲੱਗ ਜਾਏ, ਲਹੂ ਲੱਗ ਜਾਏ, ਤੇ ਉਹ ਕੱਪੜਾ ਅਪਵਿੱਤਰ ਹੋ ਜਾਂਦਾ ਹੈ, ਪਲੀਤ ਹੋ ਜਾਂਦਾ। ਸੁਭਾਵਕ ਹੈ ਉਹ ਕੱਪੜਾ ਫਿਰ ਸ਼ੁੱਧ ਨਹੀਂ ਮੰਨਿਆ ਜਾਂਦਾ, ਅਸ਼ੁੱਧ ਮੰਨਿਆ ਜਾਂਦਾ ਹੈ। ਜਿਸ ਕੱਪੜੇ ਨੂੰ ਖੂਨ ਲੱਗ ਜਾਏ, ਜਿਸ ਕੱਪੜੇ ਨੂੰ ਰੱਤ ਲੱਗ ਜਾਏ, ਲਹੂ ਲੱਗ ਜਾਏ, ਉਹ ਕੱਪੜਾ ਫਿਰ ਪਲੀਤ ਹੈ, ਅਪਵਿੱਤਰ ਹੈ।
ਜੋ ਰੱਤ ਪੀਵੇ ਮਾਨਸਾ ਤਿੰਨ ਕੇ ਉਹ ਨਿਰਮਲ ਚੀਤ।
ਕੱਪੜੇ ਨੂੰ ਖੂਨ ਲੱਗ ਜਾਏ, ਜੇ ਕੱਪੜਾ ਅਪਵਿੱਤਰ ਹੁੰਦਾ ਤੇ ਆ ਜਿਹੜੇ ਰਾਜ ਗੱਦੀਆਂ ਤੇ ਬੈਠੇ ਹੋਏ ਭ੍ਰਿਸ਼ਟ ਰਾਜੇ ਭੀਮ ਚੰਦ ਵਹਿਰ ਵਰਗੇ, ਕਪਟੀ ਔਰੰਗਜ਼ੇਬ ਵਰਗੇ, ਜਦੋਂ ਬੰਦਿਆਂ ਦਾ ਖੂਨ ਪੀਂਦੇ ਨੇ, ਮਾਨਸਾਂ ਦਾ, ਮਨੁੱਖਾਂ ਦਾ ਖੂਨ ਨਚੋੜ ਨਚੋੜ ਕੇ ਪੀਂਦੇ ਨੇ, ਫਿਰ ਉਹਨਾਂ ਦੇ ਚਿੱਤ ਕਿਵੇਂ ਨਿਰਮਲ ਹੋ ਸਕਦੇ ਨੇ, ਉਹਨਾਂ ਦੇ ਮਨ ਕਿਵੇਂ ਪਵਿੱਤਰ ਹੋ ਸਕਦੇ ਨੇ ਜੇ ਉਹ ਬੰਦਿਆਂ ਦਾ ਖੂਨ ਪੀ ਰਹੇ ਨੇ। ਜੇ ਕੱਪੜੇ ਨੂੰ ਖੂਨ ਲੱਗ ਜੇ, ਕੱਪੜਾ ਪਵਿੱਤਰ ਹੁੰਦਾ, ਜਿਹੜੇ ਸੂਧੇ ਬੰਦਿਆਂ ਦਾ ਖੂਨ ਪੀ ਰਹੇ ਨੇ, ਆਪਣੀ ਪਰਜਾ ਦਾ ਖੂਨ ਪੀ ਰਹੇ ਨੇ, ਲੋਕਾਂ ਦਾ ਲਹੂ ਨਚੋੜ ਨਚੋੜ ਕੇ ਪੀ ਰਹੇ ਨੇ, ਕੋਈ ਉਹਨਾਂ ਦੀ ਨਿਗਾਹ ਵਿੱਚ ਦੀਦ ਹਿਲਾਜ ਲਿਹਾਜ ਨਹੀਂ ਹੈ, ਉਹਨਾਂ ਦਾ ਚਿੱਤ ਕਿਵੇਂ ਨਿਰਮਲ ਹੋ ਸਕਦਾ ਹੈ। ਤਿੰਨ ਕਿਉਂ ਨਿਰਮਲ ਚੀਤ, ਉਹਨਾਂ ਦਾ ਚਿੱਤ ਕਿਵੇਂ ਨਿਰਮਲ ਹੋ ਸਕਦਾ ਜੇ ਖੂਨ ਲੱਗਾ ਕੱਪੜਾ ਪਵਿੱਤਰ ਨਹੀਂ ਹੋ ਸਕਦਾ, ਤੇ ਖੂਨ ਪੀਣਾ ਪਵਿੱਤਰ ਕਿਵੇਂ ਹੋ ਸਕਦਾ ਜਿਹੜਾ ਬੰਦਿਆਂ ਦਾ ਖੂਨ ਪੀਂਦਾ ਹੋਵੇ, ਇਨਸਾਨਾਂ ਦਾ ਖੂਨ ਪੀਂਦਾ ਹੋਵੇ, ਤੇ ਉਹ ਕਿਵੇਂ ਪਵਿੱਤਰ ਹੋ ਸਕਦਾ ਹੈ, ਉਹਦਾ ਚਿੱਤ ਕਿਵੇਂ ਨਿਰਮਲ ਹੋ ਸਕਦਾ ਹੈ।
ਚੌਪਈ ਤਰਕਤ ਗੁਰ ਕੇ ਬਾਕ ਸੁਨੇ ਜਬ।
ਕਲਗੀਧਰ ਜੀ ਨੇ ਇਹ ਸਿੱਧੀ ਤਰਕ ਭਰੇ ਬੋਲ ਬੋਲੇ, ਪੰਮੇ ਨੂੰ ਮਹਾਰਾਜ ਜੀ ਨੇ ਜਿਹੜਾ ਬੋਲ ਰਿਹਾ ਸੀ ਨਾ ਮਿੱਠੀਆਂ ਮਿੱਠੀਆਂ ਗੱਲਾਂ, ਮਹਾਰਾਜ ਥੱਲੇ ਲਾ ਦਿੱਤਾ ਉਸੇ ਵੇਲੇ। ਜਦੋਂ ਸਤਿਗੁਰੂ ਜੀ ਨੇ ਏਦਾਂ ਦੇ ਤਰਕ ਭਰੇ ਬੋਲ ਬੋਲੇ ਪੰਮੇ ਵਕੀਲ ਵਾਸਤੇ,
ਹੇਤ ਹਟਾਵਨ ਪੰਮਾ ਕਹਿ ਤਬ।
ਪੰਮਾ ਵਕੀਲ, ਗੱਲਾਂ ਬਣਾਉਣੀਆਂ ਤਾਂ ਆਉਂਦੀਆਂ ਨੇ ਇਹਨਾਂ ਨੂੰ, ਵਜ਼ੀਰ ਜੋ ਹੈ ਰਾਜੇ ਭੀਮ ਚੰਦ ਦਾ, ਇਹਨੇ ਫਿਰ ਉਹ ਮਹਾਰਾਜ ਜੀ ਦੀ ਜਿਹੜੀ ਤਰਕ ਸੀ ਨਾ ਉਹਨੂੰ ਮਿਟਾਉਣ ਵਾਸਤੇ ਆਪਣੇ ਵੱਲੋਂ ਜਿਹੜੀ ਗੱਲ ਕਹਿਣਾ ਚਾਹੁੰਦਾ ਸੀ ਫਿਰ ਇਹ ਕਹਿਣ ਲੱਗਾ।
ਸੁਣੋ ਪ੍ਰਭੂ ਕੋ ਕਰੇ ਕੁਕਰਨੀ।
ਕਹਿਣ ਲੱਗਾ ਪ੍ਰਭੂ ਜੀ, ਜੇ ਕੋਈ ਬੰਦਾ ਕੁਕਰਨੀ ਕਰਦਾ, ਭੈੜੇ ਕੰਮ ਕਰਦਾ, ਮਾੜਾ ਕੰਮ ਕਰਦਾ, ਜੇ ਕੋਈ ਬੰਦਾ ਕਰਦਾ ਵੀ ਹੈ, ਕਲਯੁਗ ਦਾ ਸਮਾਂ ਮਹਾਰਾਜ, ਲੋਕ ਕੰਮ ਮਾੜੇ ਭੈੜੇ ਕਰਦੇ ਵੀ ਨੇ, ਅਗਰ ਕੋਈ ਮਾੜਾ ਕਰਮ ਕਰਦਾ ਹੈ
ਫਿਰ ਪਛਤਾਏ ਪਰੇ ਜੋ ਸ਼ਰਨੀ।
ਪਰ ਉਹ ਬਾਅਦ ਵਿੱਚ ਆਪਣੇ ਮਨ ਚ ਪਛਤਾਵਾ ਕਰਕੇ ਤੁਹਾਡੀ ਸ਼ਰਨ ਵਿੱਚ ਪੈ ਜਾਏ, ਜੋ ਕੁਕਰਨੀ ਕਰਕੇ ਮਾੜਾ ਕੰਮ ਕਰਕੇ ਭੈੜਾ ਖੋਟਾ ਕਰਮ ਕਰਕੇ ਪਛਤਾਵਾ ਕਰ ਲੇ ਮਨ ਚ ਕਿ ਮੇਰੇ ਕੋਲੋਂ ਮਾੜਾ ਕੰਮ ਹੋਇਆ, ਤੇ ਫਿਰ ਉਹ ਸ਼ਰਨ ਵਿੱਚ ਪੈ ਜਾਏ, ਆਪਣੇ ਗੁਰੂ ਦੀ ਪੀਰ ਦੀ ਸ਼ਰਨ ਵਿੱਚ, ਭਗਵਾਨ ਦੀ ਸ਼ਰਨ ਵਿੱਚ ਪੈ ਜਾਏ।
ਇਸ ਕੋ ਤਿਆਗਨ ਨੇ ਬਣ ਆਵੇ।
ਉਹਦਾ ਫਿਰ ਤਿਆਗਣਾ ਨਹੀਂ ਬਣਾਉਂਦਾ, ਫਿਰ ਉਹਨੂੰ ਸ਼ਰਨ ਚ ਰੱਖਣਾ ਚਾਹੀਦਾ। ਇਹਦਾ ਕਹਿਣ ਦਾ ਮਤਲਬ ਸੀ ਵੀ ਚਲੋ ਜੇ ਭੀਮ ਚੰਦ ਨੇ ਮਾੜਾ ਕੰਮ ਕੀਤਾ ਤੇ ਹੁਣ ਉਹਨੂੰ ਬਖਸ਼ ਲਓ, ਤੁਹਾਡੀ ਸ਼ਰਨ ਚ ਹੈ। ਪਰ ਸਤਿਗੁਰੂ ਜੀ ਜਾਣਦੇ ਸੀ ਵੀ ਉਹ ਸ਼ਰਨ ਚ ਥੋੜੀ ਹੈ, ਉਹ ਤਾਂ ਹਾਲੇ ਵੀ ਦਾਅ ਤੱਕ ਰਿਹਾ ਵੀ ਕਿਹੜੇ ਵੇਲੇ ਗੁਰੂ ਜੀ ਮੇਰੇ ਦਾਅ ਥੱਲੇ ਆਉਣ ਤੇ ਮੈਂ ਇਹਨਾਂ ਕੋਲੋਂ ਆਨੰਦਪੁਰ ਸਾਹਿਬ ਛਡਾਵਾਂ। ਪਰ ਪੰਮਾ ਵਕੀਲ ਫਿਰ ਰਾਜਨੀਤੀ ਦੇ ਨਾਲ ਕਹਿੰਦਾ ਜੀ, ਜੇ ਕੋਈ ਕੁਕਰਨੀ ਕਰਦਾ ਹੈ, ਮਾੜਾ ਕੰਮ ਕਰਦਾ ਹੈ ਤੇ ਪਛਤਾਵਾ ਕਰਕੇ ਸ਼ਰਨ ਵਿੱਚ ਆ ਜਾਏ ਤੇ ਫਿਰ ਉਹਨੂੰ ਤਿਆਗਣਾ ਨਹੀਂ ਚਾਹੀਦਾ, ਇਹ ਵੀ ਵਿਧਾਨ ਹੈ, ਫਿਰ ਉਹਨੂੰ ਛੱਡਣਾ ਨਹੀਂ ਚਾਹੀਦਾ, ਫਿਰ ਉਹਨੂੰ ਸ਼ਰਨ ਚ ਰੱਖ ਲੈਣਾ ਚਾਹੀਦਾ।
ਏਵ ਆਪ ਸਮ ਗੁਰੂ ਅਲਾਵੇ।
ਇਹ ਜਿਹੜੀਆਂ ਗੱਲਾਂ ਨੇ ਤੁਹਾਡੇ ਵਰਗੇ ਗੁਰੂ ਕਹਿੰਦੇ ਨੇ, ਨਾਲੇ ਮੈਂ ਨਹੀਂ ਕਹਿੰਦਾ, ਤੁਹਾਡੇ ਵਰਗੇ ਜਿਹੜੇ ਗੁਰੂ ਪੀਰ ਨੇ ਮਹਾਤਮਾ ਨੇ ਉਹ ਏਦਾਂ ਦੀਆਂ ਗੱਲਾਂ ਕਰਦੇ ਨੇ ਵੀ ਜੇ ਕੋਈ ਮਾੜਾ ਕਰਮ ਕਰਨ ਵਾਲਾ, ਭੈੜਾ ਖੋਟਾ ਕਰਮ ਕਰਨ ਵਾਲਾ ਬੰਦਾ ਪਛਤਾਵਾ ਕਰਕੇ ਸ਼ਰਨ ਚ ਆ ਜਾਏ ਫਿਰ ਉਹਨੂੰ ਤਿਆਗਣਾ ਨਹੀਂ ਚਾਹੀਦਾ, ਫਿਰ ਉਹਨੂੰ ਸ਼ਰਨ ਚ ਰੱਖ ਲੈਣਾ ਚਾਹੀਦਾ। ਮਹਾਰਾਜ ਏਦਾਂ ਦੇ ਜਿਹੜੇ ਬਚਨ ਨੇ ਤੁਹਾਡੇ ਵਰਗੇ ਜਿਹੜੇ ਗੁਰੂ ਹਨ ਉਹ ਇਹ ਕਹਿੰਦੇ ਹਨ।
ਅਪਰ ਸਿੱਖ ਸੋਡੀ ਗਨ ਪਾਸ।
ਮਹਾਰਾਜ ਜੀ ਨੂੰ ਜਦੋਂ ਵਕੀਲ ਪੰਮੇ ਮਾਚੜ ਨੇ ਇਹ ਗੱਲਾਂ ਕਹੀਆਂ, ਸਤਿਗੁਰੂ ਜੀ ਵੀ ਸੁਣ ਰਹੇ ਸੀ, ਹੋਰ ਵੀ ਸੋਢੀ ਬੈਠੇ ਸੀ ਮਹਾਰਾਜ ਜੀ ਕੋਲ, ਬੇਦੀ ਬੈਠੇ ਸਨ, ਉਹ ਵੀ ਸਾਰੇ ਸੁਣ ਰਹੇ ਨੇ।
ਸੁਣ ਦੋਏ ਦਿਸ਼ ਤੇ ਕਰਤ ਪ੍ਰਕਾਸ਼।
ਦੋਵਾਂ ਪਾਸਿਓਂ ਸੁਣ ਕੇ ਉਹਨਾਂ ਨੇ ਮਹਾਰਾਜ ਜੀ ਦੇ ਵੀ ਬਚਨ ਸੁਣੇ, ਜਿਹੜਾ ਪੰਮਾ ਮਾਚੜ ਸੀ ਉਹਨੇ ਜਿਹੜੀਆਂ ਗੱਲਾਂ ਕਹੀਆਂ ਸੋਢੀਆਂ ਨੇ ਉਹ ਵੀ ਸੁਣੀਆਂ, ਦੋਵਾਂ ਪਾਸਿਓਂ ਸੁਣ ਕੇ।
ਮਹਾਰਾਜ ਇਸ ਹੀ ਬਿਦ ਹੈ।
ਹੁਣ ਪੰਮੇ ਦੀ ਗੱਲ ਤਾਂ ਵਾਕਈ ਸਹੀ ਸੀ, ਜੇ ਉਦਾਂ ਵੇਖੀਏ ਤਾਂ ਸਹੀ ਕਹਿ ਰਿਹਾ, ਪਰ ਉਹ ਕਹਿ ਦੂਜੇ ਢੰਗ ਨਾਲ ਰਿਹਾ ਸੀ। ਉਹ ਜਿਹੜੇ ਨਾਲ ਬੈਠੇ ਸੀ ਬਾਕੀ ਸੋਢੀ, ਉਹ ਸਤਿਗੁਰਾਂ ਨੂੰ ਕਹਿਣ ਲੱਗੇ, ਮਹਾਰਾਜ ਜੀ ਵਾਕਈ ਜਿਹੜਾ ਇਹ ਪੰਮਾ ਵਕੀਲ ਗੱਲ ਕਹਿ ਰਿਹਾ ਬਿਲਕੁਲ ਸੋ ਆਨੇ ਸਹੀ ਹੈ। ਮਹਾਰਾਜ ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ, ਪੂਰੀ ਹੈ, ਦਰੁਸਤ ਹੈ।
ਜਿਸ ਪ੍ਰਕਾਰ ਰਾਵਰ ਅਬ ਕਹੇ।
ਮਹਾਰਾਜ ਹੁਣ ਜਿਵੇਂ ਤੁਸੀਂ ਕਹਿੰਦੇ ਹੋ,
ਤਉ ਦੇਖੀਏ ਆਪ ਵਿਚਾਰ।
ਫਿਰ ਵੀ ਤੁਸੀਂ ਆਪਣੀ ਵਿਚਾਰ ਕਰਕੇ ਵੇਖੋ। ਮਹਾਰਾਜ ਵੈਸੇ ਤਾਂ ਇਹ ਪੰਮਾ ਬਿਲਕੁਲ ਸਹੀ ਕਹਿ ਰਿਹਾ ਵੀ ਜੇ ਕੋਈ ਮਾੜਾ ਕੰਮ ਕਰਨ ਵਾਲਾ ਪਛਤਾਵਾ ਕਰਕੇ ਸ਼ਰਨ ਚ ਆ ਜਾਏ ਫਿਰ ਉਹਨੂੰ, ਗੁਰੂ ਘਰ ਦੀ ਬਾਣੀ ਦਾ ਵੀ ਸਿਧਾਂਤ ਹੈ, ਸ਼ਰਨ ਆਵੇ ਤੇ ਸਕੰਠ ਲਾਵੇ, ਜਿਹੜਾ ਸ਼ਰਨ ਆਵੇ ਉਹਨੂੰ ਗੜਲਣ ਲਾ ਲਓ। ਪਰ ਘੱਟੋ ਘੱਟ ਸ਼ਰਨ ਚ ਆਵੇ ਤਾਂ ਸਹੀ, ਭੀਮ ਚੰਦ ਸ਼ਰਨ ਚ ਥੋੜੀ ਆਇਆ, ਉਹ ਤਾਂ ਨੀਤੀ ਖੇਡ ਰਿਹਾ, ਵਿਖਾਵਾ ਕਰ ਰਿਹਾ। ਮਹਾਰਾਜ ਜੀ ਹੁਣ ਤੁਹਾਨੂੰ ਗੱਲ ਤਾਂ ਏਦਾਂ ਸਹੀ ਹੈ ਪਰ ਅੱਗੇ ਤੁਹਾਡੀ ਮਰਜ਼ੀ ਹੈ, ਜਿਵੇਂ ਤੁਹਾਨੂੰ ਚੰਗਾ ਲੱਗੇ ਤਿਵੇਂ ਤੁਸੀਂ ਕਰੋ।
ਨਿਤ ਹੀ ਕਰਨ ਜੰਗ ਬਲ ਤਾਰ।
ਮਹਾਰਾਜ ਜੀ ਨਿਤ ਇਸੇ ਤਰ੍ਹਾਂ ਦਾ ਆਪਾਂ ਨੂੰ ਜਿਹੜਾ ਰੋਜ਼ ਰੋਜ਼ ਦਾ ਜੰਗ ਹੈ ਉਹ ਆਪਾਂ ਜਿਹੜਾ ਬਲ ਧਾਰਨ ਕਰਕੇ ਕਰਦੇ ਹਾਂ।
ਮਾਰਨ ਮਰਨ ਹੋਤ ਸਮੁਦਾਈ,
ਉਹਦੇ ਵਿੱਚ ਮਹਾਰਾਜ ਫਾਇਦਾ ਤਾਂ ਕਿਸੇ ਦਾ ਨਹੀਂ ਹੁੰਦਾ। ਜੇ ਦੁਸ਼ਮਣਾਂ ਦੇ ਬੰਦੇ ਮਰਦੇ ਨੇ ਤਾਂ ਆਪਣੇ ਵੀ ਮਰਦੇ ਨੇ, ਆਪਣੇ ਵੀ ਕਈ ਸ਼ਹੀਦ ਹੁੰਦੇ ਨੇ ਮਹਾਰਾਜ। ਰੋਜ਼ ਦਾ ਮਾਰਨਾ ਮਰਨਾ ਹੁੰਦਾ ਹੈ।
ਯਾਂ ਤੇ ਭਲੀ ਨਾ ਨੀਤ ਲੜਾਈ,
ਇਸ ਕਰਕੇ ਨੀਤੀ ਇਹੀ ਕਹਿੰਦੀ ਹੈ ਵੀ ਲੜਾਈ ਚੰਗੀ ਨਹੀਂ ਹੁੰਦੀ। ਲੜਾਈ ਜਿੱਤਣ ਵਾਲੇ ਦਾ ਵੀ ਨੁਕਸਾਨ ਹੈ, ਲੜਾਈ ਹਾਰਨ ਵਾਲੇ ਦਾ ਵੀ ਨੁਕਸਾਨ ਹੈ। ਹਾਰਨ ਵਾਲੇ ਦਾ ਤਾਂ ਨੁਕਸਾਨ ਹੈ ਹੀ ਹੈ, ਜਿਹੜਾ ਜਿੱਤ ਜਾਂਦਾ ਉਹਦਾ ਕਿਹੜਾ ਨਹੀਂ ਹੁੰਦਾ, ਉਹਦੇ ਵੀ ਤਾਂ ਬੰਦੇ ਮਰਦੇ ਹੀ ਨੇ ਨਾ। ਇਸ ਕਰਕੇ ਮਹਾਰਾਜ ਜੀ ਲੜਾਈ ਦਾ ਤਾਂ ਨੀਤੀ ਨਾ ਹੀ ਕਰਦੀ ਹੈ ਵੀ ਲੜਾਈ ਤਾਂ ਹੋਣੀ ਨਹੀਂ ਚਾਹੀਦੀ।
ਕਰਨੀ ਸੰਦ ਅਹੈ ਅਬ ਨੀਕੀ,
ਮਹਾਰਾਜ ਹੁਣ ਚੰਗਾ ਤਾਂ ਇਹੀ ਹੈ ਕਿ ਆਪਾਂ ਪੰਮਾ ਵਕੀਲ ਆਇਆ ਤੇ ਰਾਜੇ ਭੀਮ ਚੰਦ ਨਾਲ ਸੰਧੀ ਕਰ ਲਈਏ। ਆਪਾਂ ਜਿਹੜੇ ਪਿਛਲੇ ਮਨ ਮੁਟਾਵ ਨੇ, ਪਿਛਲੇ ਜਿਹੜੇ ਗਿਲੇ ਸ਼ਿਕਵੇ ਨੇ ਉਹ ਛੱਡ ਦੇਈਏ ਤੇ ਰਾਜੇ ਨਾਲ ਸੰਧੀ ਕਰ ਲਈਏ।
ਇਮ ਇੱਛਾ ਹੈ ਸਭ ਕੇ ਜੀ ਕੀ,
ਮਹਾਰਾਜ ਇਹ ਇੱਛਾ ਸਾਡੇ ਸਾਰਿਆਂ ਦੇ ਮਨ ਦੀ ਹੈ, ਇਹ ਜਿਹੜੀ ਇੱਛਾ ਹੈ ਸਾਡੇ ਸਾਰਿਆਂ ਦੇ ਅੰਦਰ ਦੀ ਹੈ।
ਯੁੱਧ ਵਿਸਾਲ ਪਏ ਬਹੁ ਤੇਰੇ,
ਮਹਾਰਾਜ ਜੀ ਪਹਿਲਾਂ ਬੜੇ ਯੁੱਧ ਹੋ ਚੁੱਕੇ ਨੇ, ਕੋਈ ਥੋੜੇ ਜੰਗ ਨਹੀਂ ਹੋਏ ਮਹਾਰਾਜ। ਜਿਉਂ ਪੰਘਾਣੀ ਦੇ ਜੰਗ ਤੋਂ ਸ਼ੁਰੂਆਤ ਹੋਈ ਹੈ ਉਦੋਂ ਦੇ ਹਾਲੇ ਤੱਕ ਤੁਸੀਂ ਜੰਗ ਹੀ ਲੜ ਰਹੇ ਹੋ ਮਹਾਰਾਜ, ਹਾਲਾਂਕਿ ਪਹਿਲ ਤੁਸੀਂ ਕਿਤੇ ਨਹੀਂ ਕੀਤੀ। ਗੁਰੂ ਸਾਹਿਬ ਨੇ ਜਿੰਨੇ ਵੀ ਜੰਗ ਲੜੇ ਨੇ ਕਿਤੇ ਵੀ ਮੇਰੇ ਸਤਿਗੁਰਾਂ ਨੇ ਪਹਿਲ ਨਹੀਂ ਕੀਤੀ। ਪਹਿਲ ਹਮੇਸ਼ਾ ਦੁਸ਼ਮਣਾਂ ਵੱਲੋਂ ਹੁੰਦੀ ਰਹੀ ਹੈ, ਔਰ ਜਿਸ ਵੀ ਦੁਸ਼ਮਣ ਨੇ ਪਹਿਲ ਕੀਤੀ ਫਿਰ ਉਹਦਾ ਜਵਾਬ ਗੁਰੂ ਸਾਹਿਬ ਜੀ ਨੇ ਜੰਗ ਦੇ ਵਿੱਚ ਦਿੱਤਾ ਹੈ। ਕਹਿੰਦੇ ਮਹਾਰਾਜ ਜੀ ਵੇਖੋ ਕਿੰਨੇ ਜੰਗ ਹੋਏ ਨੇ ਹੁਣ ਤੱਕ, ਕਿੰਨੇ ਯੁੱਧ ਹੋਏ ਹਨ।
ਮਰੇ ਹਜ਼ਾਰੋਂ ਸੁਪੱਟ ਨਬੇਰੇ,
ਹਜ਼ਾਰਾਂ ਸੂਰਮੇ ਜੰਗ ਦੇ ਮੈਦਾਨ ਚ ਮਰੇ ਨੇ, ਪਤਾ ਨੀ ਕਿੰਨੀਆਂ ਮਾਵਾਂ ਦੇ ਪੁੱਤ ਮਰੇ, ਕਿੰਨੀਆਂ ਸੁਹਾਗਣਾਂ ਦੇ ਸੁਹਾਗ ਖਤਮ ਹੋਏ, ਕਿੰਨੀਆਂ ਭੈਣਾਂ ਦੇ ਵੀਰ ਜਿਹੜੇ ਨੇ ਉਹ ਵੀਰ ਗਤੀ ਨੂੰ ਪ੍ਰਾਪਤ ਹੋਏ ਨੇ।
ਇਮ ਸੁਨ ਕੈ ਸਭ ਤੇ ਗੁਣ ਖਾਨੀ,
ਇਸ ਕਰਕੇ ਮਹਾਰਾਜ ਜੀ ਹੁਣ ਇਹ ਜਿਹੜੀ ਯੁੱਧ ਦੀ ਗੱਲ ਹੈ ਇਹ ਤੁਹਾਨੂੰ ਛੱਡ ਦੇਣੀ ਚਾਹੀਦੀ ਹੈ। ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ, ਸੋਢੀਆਂ ਨੇ ਵੀ ਜਦੋਂ ਹਾਮੀ ਭਰੀ ਪੰਮੇ ਵਜ਼ੀਰ ਦੀ ਗੱਲ ਦੇ ਵਿੱਚ, ਉਹਨਾਂ ਨੇ ਵੀ ਹਾਮੀ ਭਰ ਦਿੱਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣੀ।
ਕਰਤ ਸੁਨਾਵਨ ਬੋਲੇ ਬਾਣੀ,
ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਉਸ ਵੇਲੇ ਫਿਰ ਬੋਲੇ ਕਹਿਣ ਲੱਗੇ।
ਸ਼੍ਰੀ ਮੁਖ ਵਾਕ ਅਦਕ ਪਲਾ ਰਾਜਪੂਤ ਕੁਲ, ਜਿਨਾ ਜਮਨਾ ਸ਼ਤਰ।
ਮਹਾਰਾਜ ਜੀ ਕਹਿੰਦੇ ਇੱਦਾਂ ਦੇ ਜਿਹੜੇ ਇਹ ਰਾਜੇ ਹਨ ਇਹਨਾਂ ਦੇ ਵਿੱਚ ਅਧਿਕ ਭਲਾ ਹੈ, ਰਾਜਪੂਤਾਂ ਦੀ ਕੁੱਲ ਦੇ ਵਿੱਚ ਡਾਢਾ ਮਾੜਾ ਹੈ ਕਿ ਜਿਹੜਾ ਜੰਮਣ ਉਹਨਾਂ ਦੇ ਵੈਰੀ ਹੋ ਜਾਂਦੇ ਨੇ। ਇਹ ਜਿਹੜੇ ਰਾਜੇ ਲੋਕ ਹੁੰਦੇ ਨੇ ਇਹਨਾਂ ਦੀ ਕੁੱਲ ਦੇ ਵਿੱਚ ਇਹ ਡਾਢੀ ਭੈੜ ਹੁੰਦੀ ਹੈ ਵੀ ਜੇ ਇਹਨਾਂ ਦੇ ਸਾਹਮਣੇ ਕੋਈ ਦੂਜਾ ਜੰਮੇ ਉਹਨੂੰ ਉਸੇ ਵੇਲੇ ਵੈਰੀ ਸਮਝਦੇ ਨੇ, ਜਿਹੜਾ ਇਹਨਾਂ ਦੇ ਬਰਾਬਰ ਖੜਨ ਦਾ ਯਤਨ ਕਰੇ ਵੀ ਇਹ ਸਾਡੇ ਸਾਹਮਣੇ ਧਿਰ ਬਣ ਗਏ ਨੇ। ਕੋਈ ਵੀ ਰਾਜਨੀਤਿਕ ਪਾਰਟੀ ਜਦੋਂ ਆਪਣੇ ਸਾਹਮਣੇ ਕਿਸੇ ਦੂਜੀ ਰਾਜਨੀਤਿਕ ਪਾਰਟੀ ਨੂੰ ਵੇਖਦੇ ਨੇ ਉਹਨੂੰ ਦੁਸ਼ਮਣ ਸਮਝਣ ਲੱਗ ਪੈਂਦੇ ਨੇ ਵੀ ਸਾਡੇ ਬਰਾਬਰ ਖਲੋ ਗਏ, ਅਸੀਂ ਇੰਨੇ ਪੁਰਾਣੇ ਹੁਣ ਆਏ ਨੇ। ਮਹਾਰਾਜ ਜੀ ਕਹਿੰਦੇ ਤੁਹਾਡੇ ਜਿਹੜੇ ਰਾਜੇ ਲੋਕ ਨੇ ਇਹੀ ਮੰਨਦੇ ਨੇ, ਇਹ ਅਗਰ ਕਿਸੇ ਨੂੰ ਜੰਮਦਾ ਵੇਖ ਲੈਂਦੇ ਨੇ ਭਾਵ ਕਿਸੇ ਨੂੰ ਉੱਠਦਾ ਵੇਖਦੇ ਨੇ ਵੀ ਕੋਈ ਉੱਚਾ ਉੱਠ ਕੇ ਆ ਰਿਹਾ, ਉਹਨੂੰ ਜੰਮਦੇ ਨੂੰ ਹੀ ਆਪਣਾ ਦੁਸ਼ਮਣ ਸਮਝਣ ਲੱਗ ਪੈਂਦੇ ਨੇ, ਜੰਮਦੇ ਨੂੰ ਹੀ ਆਪਣਾ ਸ਼ਤਰੂ ਸਮਝਣ ਲੱਗ ਪੈਂਦੇ ਹਨ।
ਪਾਲਨ ਹਾਰਿਆਂ ਮਾਰ ਕੇ ਪੂਤ ਮੀਤ ਸਿਰ ਕਤਰ,
ਇਹੋ ਜਿਹੇ ਲੋਕ ਹੁੰਦੇ ਨੇ ਇਹੋ ਜਿਹੇ ਰਾਜੇ ਜਿਹੜੇ ਨੇ ਵੀ ਪਾਲਣ ਹਾਰਿਆਂ ਨੂੰ ਵੀ ਮਾਰ ਦਿੰਦੇ ਨੇ, ਪੁੱਤਰਾਂ ਮਿੱਤਰਾਂ ਦਾ ਸਿਰ ਤੱਕ ਕੱਟ ਦਿੰਦੇ ਨੇ, ਭਾਵ ਜੇ ਪੁੱਤਰ ਵੀ ਸਿਰ ਚੁੱਕੇ ਨਾ ਇਹਨਾਂ ਦੇ ਸਾਹਮਣੇ ਉਹਨੂੰ ਵੀ ਮਾਰਦਿਆਂ ਦੇਰੀ ਨਹੀਂ ਲਾਉਂਦੇ। ਜਹਾਂਗੀਰ ਦਾ ਲੜਕਾ ਸੀ ਨਾ ਸ਼ਹਿਜ਼ਾਦਾ ਖੁਸਰੋ, ਸੱਕਾ ਲੜਕਾ ਸੀ, ਉਹਨੇ ਸਿਰ ਚੁੱਕਿਆ ਉਹਨੂੰ ਵੀ ਵੱਢ ਦਿੱਤਾ, ਮਾਰ ਦਿੱਤਾ ਉਹਨੂੰ, ਸੱਕੇ ਪੁੱਤਰ ਨੂੰ ਮਾਰ ਦਿੱਤਾ। ਵੀ ਜੇ ਇਹਨਾਂ ਦੇ ਸਾਹਮਣੇ ਇਹਨਾਂ ਦਾ ਪੁੱਤਰ ਇਹਨਾਂ ਦਾ ਭਰਾ ਵੀ ਕਿਤੇ ਜੰਮ ਕੇ ਸਾਹਮਣੇ ਬਰਾਬਰੀ ਵਾਸਤੇ ਆ ਜਾਏ ਨਾ ਤੇ ਉਹਦਾ ਪਾਲਣ ਹਾਰੇ ਇੱਥੇ ਕਹਿੰਦੇ ਮਾਂ ਬਾਪ ਨੂੰ ਵੀ ਪਾਲਣ ਹਾਰੇ ਨੇ ਜਿਹੜੇ ਉਹਨਾਂ ਨੂੰ ਵੀ ਵੱਢਦਿਆਂ ਉਹਨਾਂ ਦਾ ਸਿਰ ਕੱਟਦਿਆਂ ਦੇਰੀ ਨਹੀਂ ਲਾਉਂਦੇ ਇੱਦਾਂ ਦੇ ਰਾਜੇ
ਭਲਾ ਨਾ ਹੋਏ ਪਹਾੜੀਆਂ ਸਮਝ ਵਿਸਾਈ ਲੈ
ਮਹਾਰਾਜ ਜੀ ਕਹਿੰਦੇ ਜਿਹੜੇ ਆ ਪਹਾੜੀਏ ਨੇ ਨਾ ਇਹਨਾਂ ਕੋਲੋਂ ਕਦੇ ਵੀ ਭਲਾ ਨਹੀਂ ਹੁੰਦਾ ਇਸ ਕਰਕੇ ਇਹਨਾਂ ਦਾ ਵਿਸਾਹ ਸਮਝ ਕੇ ਕਰੇ
ਆਏ ਪੀੜ ਸਾਧੂ ਬਣੇ ਦਗਾ ਬਾਪ ਕੋ ਦੇ
ਜਦੋਂ ਤਾਂ ਇਹਨਾਂ ਤੇ ਕੋਈ ਔਖਾ ਸਮਾਂ ਆਉਂਦਾ ਨਾ ਪਹਾੜੀਆਂ ਤੇ ਉਦੋਂ ਤਾਂ ਸਾਧ ਬਣ ਜਾਂਦੇ ਨੇ ਹੱਥ ਜੋੜ ਕੇ ਮਹਾਰਾਜ ਜੀ ਅਸੀਂ ਤੁਹਾਡੇ ਹਾਂ ਜੀ ਹਜ਼ੂਰ ਤੇ ਜਦੋਂ ਕਿਤੇ ਔਖਾ ਸਮਾਂ ਨਿਕਲ ਜਾਂਦਾ ਫਿਰ ਸੱਕੇ ਪਿਓ ਨੂੰ ਵੀ ਆਪਣੇ ਸੱਕੇ ਬਾਪ ਨੂੰ ਵੀ ਦਗਾ ਦਿੰਦੇ ਆ ਦੇਰੀ ਨਹੀਂ ਲਾਉਂਦੇ
ਘਰ ਮੈਂ ਅੰਨ ਦੁੱਧ ਪਾਤ ਬਹੁ ਸ਼ਰਦਾ ਦੇਵਨ ਮਾਜ
ਘਰ ਦੇ ਵਿੱਚ ਅੰਨ ਹੋਵੇ ਜੇ ਆਪਣੇ ਘਰ ਵਿੱਚ ਅੰਨ ਦੁੱਧ ਪਾਤ ਬਹੁਤ ਹੋਵੇ ਤੇ ਦੇਣੇ ਵਿੱਚ ਬਹੁਤੀ ਸ਼ਰਧਾ ਹੋਵੇ ਤਾਂ ਪਹਾੜੀਆਂ ਨੂੰ ਮਿੱਤਰ ਬਣਾ ਲਓ ਪਰ ਜਦੋਂ ਤੁਹਾਨੂੰ ਕੰਮ ਪਏਗਾ ਨਾ ਉਦੋਂ ਉਹਨਾਂ ਪਹਾੜੀਆਂ ਨੇ ਤੁਹਾਡੀ ਮਦਦ ਨਹੀਂ ਕਰਨੀ ਤੁਹਾਡਾ ਅੰਨ ਖਾ ਕੇ ਤੁਹਾਡਾ ਘਿਓ ਖਾ ਕੇ ਤੁਹਾਡੇ ਘਰ ਦੀਆਂ ਚੀਜ਼ਾਂ ਖਾ ਕੇ ਫਿਰ ਤੁਹਾਡੇ ਨਾਲ ਹੀ ਲੜਨ ਵਾਸਤੇ ਤਿਆਰ ਹੋਣਗੇ
ਕਰੋ ਮੀਤ ਤਬ ਪਰਬਤੀ ਸਮੇਂ ਕਾਮ ਕੇ ਬਾਜ
ਜਦੋਂ ਕੰਮ ਦਾ ਸਮਾਂ ਆਉਂਦਾ ਨਾ ਫਿਰ ਉਦੋਂ ਇਹ ਪਹਾੜੀਏ ਮਿੱਤਰ ਨਹੀਂ ਬਣਦੇ ਕਿਸੇ ਦੇ ਇਹ ਕਿਸੇ ਦੇ ਮੀਤ ਨਹੀਂ ਹੁੰਦੇ
ਬਾਤ ਕਰੇ ਅਤ ਮੋਹ ਕੀ ਅੰਤਰ ਦੁਬਦਾ ਪੂਰ
ਕਹਿੰਦੇ ਜੇ ਮੋਹ ਦੀ ਗੱਲ ਕਰੀਏ ਤੇ ਫਿਰ ਮੋਹ ਦੀ ਗੱਲ ਕਰਕੇ ਇਹਨਾਂ ਦੇ ਅੰਦਰ ਦੁਬਦਾ ਹੈ ਕੂੜ ਹੈ
ਲੈਣੇ ਸਿਓ ਖਾਣੇ ਭਲਾ ਬਿਪਤਾ ਦਿਖ ਰਹੇ ਦੂਰ
ਕਹਿੰਦੇ ਇਹੋ ਜਿਹਾ ਨਾਲ ਜਿਹੜਾ ਲੈਣੇ ਸਿਓ ਖਾਣੇ ਭਲਾ ਜਿੱਥੋਂ ਲੈਣਾ ਮਿਲਦਾ ਖਾਣਾ ਮਿਲਦਾ ਉਹੀ ਇਹਨਾਂ ਨੂੰ ਭਲਾ ਹੁੰਦਾ ਜਦੋਂ ਬਿਪਤਾ ਹੁੰਦੀ ਹੈ ਉਦੋਂ ਫਿਰ ਇਹ ਛੱਡ ਕੇ ਚਲੇ ਜਾਂਦੇ ਨੇ ਪਹਾੜੀਏ ਇਹੋ ਜਿਹੇ ਹੁੰਦੇ ਨੇ ਮਹਾਰਾਜ ਕਲਗੀਧਰ ਪੰਮੇ ਦੇ ਸਾਹਮਣੇ ਗੱਲਾਂ ਕਹਿ ਰਹੇ ਨੇ ਇੱਦਾਂ ਦੇ ਹੁੰਦੇ ਨੇ ਪਹਾੜੀਏ ਕੱਚੇ ਵੀ ਜਦੋਂ ਬਿਪਤਾ ਦਾ ਸਮਾਂ ਹੁੰਦਾ ਛੱਡ ਜਾਂਦੇ ਨੇ ਖਾਣਾ ਪੀਣਾ ਹੋਵੇ ਉਦੋਂ ਹੱਥ ਕੋਲ ਆ ਜਾਂਦੇ ਨੇ ਬਿਪਤਾ ਛੱਡ ਕੇ ਚਲੇ ਜਾਂਦੇ ਨੇ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਜੋ ਅਗਲਾ ਪ੍ਰਕਰਨ ਹੈ ਆਪ ਜੀ ਅੱਗੇ ਸਰਵਣ ਕਰੋਗੇ